ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪਹਿਲਾ। ਘਰ ਹੀ ਮੁੰਦ ਵਿਦੇਸ ਪੇਰੈ, ਨਿਤ ਝੂਰੇ ਸੰਭਾਲੇ। ਮਿਲਦਿਆਂ ਢਿੱਲ ਨਾ ਹੋਵੇ, ਜੇ ਨੀਅਤ ਰਾਸ ਕਰੇ। ਘਰ ਹੀ ਮੁੰਦ ਵਿਦੇਸ ਪੇਰੈ, ਨਿਤ ਝੂਰੇ ਸੰਭਾਲੇ। ਮਿਲਦਿਆਂ ਢਿੱਲ ਨਾ ਹੋਵੇ, ਜੇ ਨੀਅਤ ਰਾਸ ਕਰੇ। ਮਹੱਲਾ ਪਹਿਲਾ। ਨਾਨਕ ਗਾਲੀ ਕੂੜੀਆਂ ਬਾਜ ਪਰੀਤ ਕਰੇ, ਟਿਚਰ ਜਾਣੈ ਭਲਾ ਕਰੈ, ਜਿਚਰ ਲੇਵੈ ਦੇ। ਪੌੜੇ ਜਿਨ ਉਪਾਏ ਜੀ, ਤਿਨ ਹਰ ਰਾਖਿਆ। ਅੰਮ੍ਰਿਤ ਸੱਚਾ ਨਾਉ ਭੋਜਨ ਚਾਖਿਆ, ਤਿਬਤ ਰਹੇ ਆਗਾਏ, ਮਿਟੇ ਭਪਾਖਿਆ। ਸਭ ਅੰਦਰ ਇੱਕ ਵਰਤੈ, ਕਿਨੈ ਵਿਰਲੈ ਲਾਖਿਆ। ਜਨ ਨਾਨਕ ਭਏ ਨਿਹਾਲ, ਪ੍ਰਭ ਕੀ ਪਾਖਿਆ। ਸਭ ਅੰਦਰ ਇੱਕ ਵਰਤੈ, ਕਿਨੈ ਵਿਰਲੈ ਲਾਖਿਆ। ਜਨ ਨਾਨਕ ਭਏ ਨਿਹਾਲ, ਪ੍ਰਭ ਕੀ ਪਾਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸਾਹਿਬ ਜੀਉ, ਤੂੰ ਸੁਲਤਾਨ ਕਹਾਂ ਹਉ ਮੀਆਂ, ਤੇਰੀ ਕਵਨ ਵਡਾਈ। ਜੋ ਤੂੰ ਦੇਹੇ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿਣ ਨਾ ਜਾਇ। ਡੰਡੋਤ ਬੰਧਨ ਅਨੇਕ ਵਾਰ, ਸਰਬ ਕਲਾ ਸਮਰਥ। ਡੋਲਨ ਤੇਰਾ ਖੋ ਪ੍ਰਭੂ, ਨਾਨਕ ਦੇ ਕਰ ਹੱਥ। ਡੋਲਨ ਤੇਰਾ ਖੋ ਪ੍ਰਭੂ, ਨਾਨਕ ਦੇ ਕਰ ਹੱਥ। ਪਰਮ ਸਨਮਾਨਯੋਗ साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर रोजाना दे नेम अनुसार सतगुरु गुरु रामदास जी दे पावन पवित्र दरबार सचखंड श्री हरिमंदर साहब जी विखे अमृत वेले आए हुए पावन पवित्र हुक्म दी विचार सरवण करन वास्ते आप जी इकत्र होए। आज जो सतगुरां ने पावन पवित्र हुक्म बख्शिश कीता है यह अमृत बचन गुरु ग्रंथ साहिब जी दे अंदर वडहंस की वार अंदर राग वडहंस अंदर दर्ज ने। अज दे इस हुकम विच दो शलोक और एक पौड़ी दा पाठ आप जी ने श्रवण कीता है। पौड़ी गुरु रामदास जी दी उच्चारण कीती है और श्लोक दोनों सतगुरु गुरु नानक साहिब महाराज हजूर दी पवित्र रचना तो उच्चारण कीते हुए। आरंभ विच एक संखेप जी बेनती दास कर देवे कि गुरु ग्रंथ साहिब जी दे अंदर जिथे राग निर्धारित बाणी है उस रागां दे अधीन की सतगुरां ने 22 वारां गुरु ग्रंथ साहिब विच दर्ज कीतियां। वार दरअसल काव दी बंतन और बंतर अनुसार पौड़ियां रूप हुंदी है। 22 वारां विच 2 वारां रामकली की वार राय बलवंड तथा सत्य डूम आखी ए केवल 8 पौड़ियां है। कोई शलोक इस वार नाल अंकित नहीं कीता गया। दूसरी वार है 3 पौड़ियां ओ वार है बसंत की वार महल 5वां। उस वार दियां सिर्फ 3 पौड़ियां ने। बाकी जेड़ियां इन्हां 2 वारां नूं छड़ के 20 वारां ने उन्हां पौड़ियां नाल गुरदेव ने शलोक भी अंकित कीते। जो राग वडहंस दे अंदर वार है सिर्फ एदी संखेप जी जानकारी ले कि इस वार नूं उचारण करता ने गुरु रामदास जी महाराज। वडहंस की वार महला 4 है। एदा मतलब ए वे कि वार पढ़न वाले गुरसिखो इस विच जितनियां पौड़ियां ने इस वार दियां पौड़ियां गुरु रामदास जी दी रचना तो उचारण कीतियां ते खास करके इस वार नूं गाउण वास्ते उत्ते धुनी वी तर्ज वी दर्ज कर दित्ती। लल्ला बहलीमा की धुन गावणी। इस वार अंदर टोटल जेड़ियां पौड़ियां ने ओ 21 ने। 21 पौड़ियां दे नाल 43 शलोक ने। हर एक पौड़ी दे अंदर 5-5 तुकां ने ते 43 शलोकां विचों 3 शलोक गुरु नानक साहिब जी दे उचारण कीते ने ते बाकी जेड़े 40 शलोक ने ओ सतगुरु गुरु अमरदास जी दे उचारण कीते। फिर बेनती के 21 पौड़ियां ने 43 शलोक ने तीन श्लोक गुरु नानक साहब जी दे ने ते 40 श्लोक गुरु अमरदास जी दे ने। पहली पौड़ी नाल तीन श्लोक ने ते बाकी पौड़ियां दे नाल एक एक पौड़ी दे नाल दो दो श्लोक दर्ज किए गए। अज 20वीं पौड़ी है, इस नाल दोनों दे दो श्लोक सतगुरु गुरु नानक साहब जी दे उचारण किए। अज दी विचार दा धुरा, अज दी विचार की होवेगी। पहले श्लोक विच धन गुरु नानक साहब महाराज उस जिज्ञासु दा जिक्र करदे ने जेड़ा परमात्मा नू याद तो करदे पर उनू दीदार दी झलक नहीं, अंदर दी लखता नहीं, वो दिन रात झूरी जांदा है। पर नाल सतगुरु कहिंदे ने कि वो भलिया प्रभु ता तेरे हिरदे घर विच बैठा, तू झूरी जा रहा है, पर एक गल तेनू दसा कि तू अपनी नीयत साफ कर ले ते साईं दे मिलदियां कोई देर नहीं होनी। पहला श्लोक ए, क्योंकि दास जो विचार करनी हुंदी उहदे आरंभ च संखेप जी बेनती कर दिंदा भी अज विचार दा मरकज धुरा जा केंद्र की होवेगा। दूजे श्लोक विच सतगुरु ने उस बिरती दा जिक्र कीता है कि परमात्मा दी प्रीत तो बिना जिन्नियां भी बंदा गल्लां करदा है सब फोकियां थोतियां खोचियां ते कूड़ियां। नाल बचन कीता कि कुछ लोग परमात्मा नूं पुकारदे जरूर ने पर जिन्नी देर तक ओ दात देंदा है उन्नी देर तक ओनूं भला भला कही जांदे ने, ते जिद्दन ओ किते दात वल्लों जो मंग रहे हैं वो ना मिले उस दिन जिन्हों भला कहिंदे ने उहदे नाल अपना मूंह वट के बैठ जांदे। मतलब जिन्नी देर तक मिलिया उन्नी देर तक भला सी, जिद्दन खत पिछे खिंच लिया उदन उसे नूं बुरा कहन लग पए जां उहदे तो बागी हो गए उहदे तो इनकारी हो गए ए कहन लग पए मैं नहीं मानदा। पर महाराज कहिंदे ने गुरमुख ऐसा नहीं, गुरमुख तां जो कुछ परमात्मा करदे जो उहदे लई चंगा होवे माड़ा होवे लाह होवे घाटा होवे मान होवे अपमान होवे ओ कदी भी परिपूर्ण परमात्मा तो अपना मुंह नहीं पवांदा, हर हालत विच ओदे नाल प्रीत बना के रखदा। एक है दूजा श्लोक ते पौड़ी विच जिन्ना गुरमुखां उत्ते किरपा हो गई उहनां नूं नाम अमृत दा भोजन मिल गया, उहनां दे अंदर दी भुख उहनां दे अंदर दी तृष्णा सदीव काल लई खत्म हो गई। पर गुरु रामदास बचन करदे ने इह तां होई जे परमात्मा ने उहनां दा पख पूरिया, जे प्रभु ने अपनी किरपा कीती। आओ साध संगत अपने अंदर नूं टिकाण दा यतन करिए, वैसे तां इह टिकदा है ही नहीं, खिन शब्द बिल्कुल थोड़ा है पर सच्ची गल इह इक खिन भी नहीं टिकदा। जे खिन भी किते टिक जावे ते माया दा ते मोह दा मौत दा फंदा ना कट जाए। एक चित जै एक छिन त्यायो काल फांस के बीच ना आयो, पर यतन करिए अंदर टिक जाए। सतगुरु गुरु रामदास सचे पातशाह तरस करो दाता जी कथन और सरोत नू वक्तापन और सुनन वाले सत संगियां नू किरपा करके हिरदे दा टिका बख्शो, अपनी कला वरता के आप ही बख्शिश करके विचार करा लवो। साध संगत बख्शो आसीस प्यार अदब नाल उच्चारण करो जी सतनाम श्री वाहे गुरु जी, करो बख्शिश फिर उच्चारण करो जी सतनाम श्री वाहे गुरु जी।
वाहे गुरु साहेब जी। सलोक महला पहला, कर ही मुंद विदेश पेर नित चूरे संभाले।
सतगुरु गुरु नानक साहब सचे पातशाह महाराज हजूर दी मुबारक रसना तो उचारण कीता हुआ सलोक है। इस पवित्र श्लोक दी प्रारंभता दी आरंभक तुक है घर ही मुंद वदेश पिर परिपूर्ण परमात्मा घर विच है। मुंद मुंद दा अर्थ है इस्त्री। ए जीव इस्त्री ने ए धारण कीता है, ए सोच लिया है कि प्यारा परमात्मा ता परदेश विच है, ओ ता बहुत दूर है। घर ही मुंद विदेश पिर नित झूरे संभाले। इस तुक दे थोड़े जे भाव अर्थ इस दे अनवै टंग नाल अर्थ होणगे। जे थोड़ा जा विश्राम दे के इहदे अर्थ करांगे, पाठ करांगे ते बड़ा स्पष्ट होवेगा। पाठ कह जो कीता गया घर की मुंद विदेश पिर नित झूरे संभाले। जे इस तरह विश्राम दियो कि पाठ दी लय इस तरह ही रखनी पैनी है जिस तरह पाठ कीता गया, पर अर्थ कर लगे हां इस तरह अर्थ करिए घर ही मुंद विदेश पिर के मतलब घर ही पिर शब्द तो परिपूर्ण परमात्मा घर विच कह खिरदे विच कह। मुंद ते मुंद ते धद्दे नूं सिहारी लगी है। मुंद ने इस्त्री ने यह समझ लिया कि विदेश पिर के परिपूर्ण परमात्मा वाहगुरु जिहड़ा है वह विदेश का अर्थ मेरे तो दूर है। नित झूरे और रोज झुरदी भी पई है कि मैनू परमात्मा के दर्शन नहीं हो रहे। ते नाल शब्द संभाले एदा मतलब यह नहीं कि नाम जपन वाला नहीं, एदा मतलब यह नहीं कि यह मनमुख बिरती वाला कोई अंदर है नहीं। हजूर कहिंदे परमात्मा पति घर विच है, इस्त्री ने ओनू विदेश समझिया है, रोज झूर दिए कि मैनू ओदे दीदार नहीं हुंदे। संभाले संभाले का मतलब झूर दी कोई रोज ओनू याद भी कर दी पई। इहदा भाव यह नहीं कि वह याद करने वाली नहीं, ओ जीव ओ मनुख रोज याद भी करदा अंदरों झूरदा भी पिया है कि परिपूर्ण परमात्मा ओदे मैनू दीदार नहीं हो रहे।
मिलदियां ढिल ना हो वई जे नियत रास करे।
मिलदियां ढिल ना हो वई, ए जीव इस्त्री परमात्मा घर विच है, तू रोज झूर झूर के ओनू याद भी करनी है ते समझनी है कि विदेश मेरे तो बड़ा बड़ा दूर है। ओनू मिलदियां बिल्कुल ढिल देरी नहीं लगेगी। बस एक काम कर ले, जे नियत रास करे, जे तेरे अंदर दी नियत रास हो जाए। वैसे जेड़ा नियत शब्द है ए अरबी दा है, एदा मतलब है मन दा इरादा, मन दा संकल्प, मन दी मनशा शब्द वरत लई। इउं कह लियो मन दी सोच। कहिंदे उस प्यारे वाहगुरु नूं मिलदियां बिल्कुल देरी नहीं लगनी। बस एक काम कर के अपने अंदर दी नियत नू रास कर ले, अपने मन दी सोच नू ठीक कर, अपने मन दे इरादे नू ठीक कर। जे तेरे मन अंदर खोट कै, तेरी नियत मैली कै, नियत स्वच्छ नहीं, ता फिर जिन्ना मर्जी झूरी जाई ते झूर के कुछ नहीं मिलना। अपनी नियत नू रास कर ते परमात्मा मिलदिया बिल्कुल देरी नहीं करेगा। आओ इस पवित्र श्लोक दे असी विस्तार सहित व्याख्या कर सकी। पहली बेनती एक है कि गुरु ग्रंथ साहिब दी पवित्र गुरबाणी ने केवल एक विशेष थां नहीं मुकर्र कीती कि परिपूर्ण परमात्मा वाहगुरु केवल इस थां ते है। केवल गुरु ग्रंथ साहिब दे सिद्धांत अनुसार यह नहीं कि जमीन दा आ हिस्सा केवल इत्थे ही परमात्मा वसदा है। हजूर कहिंदे ने कोई दुनिया विच थां ऐसी नहीं जिथे परिपूर्ण परमात्मा दा निवास नहीं, जिथे बारमुखी ओदा निवास है। उत्थे सच एवे कि हर मनुख दे खिरदे विच, हर एक दे अंदर उस परमात्मा वाहगुरु जी ने अपना वसेबा कीता होया, वो अंदर भी है ते वो बाहर भी है। यही कारण कि सतगुरु ने जेड़ा परमात्मा नूं पाण लई समाज नूं छड़ के, परिवार नूं त्याग के, पुत्रां धियां नूं छड़ के, ते दुनिया दी जिम्मेवारी तो कन्नी कतरांदा होया, कोई तीर्थ भ्रमण करन चला गया, कोई जंगल बेलियां भी चला गया, कोई केवल धर्म अस्थाना ते रब नू ढूंढन चला गया। उन्हां नू बाणी ने बड़े प्यारे ढंग नाल समझाया, भले लोको कि तुसी जिन्नू बाहर टोलन चले हो एवें भुलेखे च भटकी जाओगे, तुसी बाहर दी यात्रा करन दी थां अपने शरीर दी यात्रा शुरू करो। अपने अंदर देखो तुहाडे अंदर है। सतगुरु गुरु नानक साहब जी दे अमृत बचन ने ए आनड़िए मानड़ा काए करहे आप नेड़ा कर हर रंगो की ना माने। ए आनड़िए ओ आनिए जिंदे मानड़ा काए करहे तू कादा अहंकार करनी है, तेरे अंदर खौमे किस चीज दी के ए आनड़िए मानड़ा काए करहे आप नेड़ा कर हर रंगो की ना माने। ओ परमात्मा ता तेरे अपने घर विच कह ते अपने घर विच प्यारे दे प्यार नू तू क्यों नहीं मान दी पे। सौ नेड़े धन कमलिए, धन कमलिए जीव इस्त्रीए चलिए कमलिए, ओ सौ ता तेरे बिल्कुल नेड़े कह। सौ नेड़े धन कमलिए बाहर क्या ढूंढे चलिए, अपने घर नू छड़ के बाहर ढूंढन तुर पईए नहीं। तू अपने घर विच झाती मार, ओ साईं ता तेरे घर दे अंदर निवास करी बैठा। अस एक एक बचन बाणी चुलां क्योंकि गुरबाणी ने बार मुखी जड़ी खोज है इनू इतना स्वीकार नहीं किया कि परमात्मा नू लभन लई कोई बाहर जाए। गुरु ग्रंथ साहिब च कुछ मैं शब्द कबीर साहिब जी दे शलोक और शब्द आप नाल आज सांझे करने। कबीर साहिब जी महापुरख भगत साहिब जी ने एक ता दो मतां दा जिक्र कीता है, ते जदों गुरबाणी दी व्याख्या हुंदी है ना ते मैं एक बेनती घरां विच बैठियां लई सब लई अर्ज करांगा कि गुरमत दे सिद्धांत दी व्याख्या करन दे लई गाण गुरबाणी नूं कुछ लोकां दे प्रभाव थले आ के अर्थ जां ओदी विचार ते आपां बंदिश लाण दा यतन करिए, ए गुरु की मत नहीं होवे कि फलाना मत फलाने लोग नाराज हो जाएंगे, वो साडे नाल रुस जाएंगे। इहदा मतलब जे आपां इहो जी बंदिश लावांगे ते गुरु ग्रंथ साहिब दे सिद्धांत दी उगड़ के व्याख्या प्रचार कर नहीं सके। मेरी बेनती है दो मतां दा जिक्र कबीर साहिब ने कीता। उन्होंने कहा आम तौर ते कहा जांदा है कि हिंदू वीर कहिंदे ने कि मूर्ति अंदर ही भगवान है, ए भगवान की मूर्त है, ते मुसलमान वीर ए शब्द वरदा है कि रब दा निवास अल्लाह ता केवल मसीत विच, अल्लाह ता केवल मक्के विच, जो शब्द गुरु ग्रंथ साहिब दी बाणी विच आए। पर हालांकि महापुरख बाबा फरीद साहब उन्होंने ता डंके दी चोट ते कहा कि जिस अल्लाह नू तू बार मुखी लभण तुरे एवें बार धक्के ना खांदा रही, रब ता तेरे खिरदे दे अंदर निवास रखदा। हजूर दा ए बचन है कि अल्लाह एक मसीत बस्त है, ओ रब परवदगार खुदा उनू केवल चार दवारी विच सीमित मत करो। असी अपनी मानसिक तौर ते बुद्धि दे तल ते सीमित करांगे पर रब जेड़ा ओ कदी चार दीवारियां ते धरती दे एक टुकड़े तक सीमित नहीं। अल्लाह एक मसीत बस्त है, रब एक मस्जिद विच मसीत विच रहिंदा है। अवर मुल्क किस केरा ते मसीत तो बाद जितने जीव ने उन्हां दी संभाल करन वाला कौन है। अल्लाह एक मसीत वस्त कै अवल अवर मुल्क किस केरा, हिंदू मूर्त नाम निवासी दोए में तत ना खेरा। एक ने कह दिता ओ केवल मूर्त विच कै, अगे कबीर साहब दा शब्द कै कहन लगे दखन देश हरी का वासा, दखन वाले पासे कह दिता के जगन्नाथ का मंदिर है, जगत दा मालक केवल ओथे रहिंदा है। पर कबीर साहब कहिंदे ऐसा नहीं, दखन देश हरी का वासा पश्चिम अल्लाह मुकामा, पश्चिम वाले पासे रब दा मुकाम। पर ओ कहिंदे नहीं भले पुरखो ए हिंदू वीर ए मुसलमान वीर मेरी गल ध्यान नाल सुन के अल्लाह एक मसीत बस्त कै अवर मुल्क किस केरा, हिंदू मूर्त नाम निवासी दो मैं तत ना खेरा, दखन देश हरी का वासा पश्चिम अल्लाह मुकामा, दिल में खोज दिले दिल खोजो एही ठौर मुकाम। घर ही जो शब्द हजूर ने आज दिता तू बाहर ढूंढन दी थां अपने दिल अंदर खोजन का यतन कर। तीन कि शलोक ने कबीर साहब दे इकट्ठे, ते मेरा ख्याल अर्थ बड़े स्पष्ट होंगे शलोक पढ़द्या। एक ता उन्हां दा अमृत बचन कह मुल्ला मुनारे क्या चढ़े, तू इमारत दी छत ते खलो के बनेरे ते खलो के बड़ी उच्ची आवाज देना है। कहन लगे जिन्हों तू आवाजा मारना पे ओ रब ओ अल्लाह ओ परमात्मा कन्ना तो बहरा नहीं, जिन्हों तू उच्ची आवाजा मारने अपने दिल विच नजर टिका के देख नीयत रास कर, जिन्हू तू बारो होके दे के बुलाना पे ओ ता तेरे अंदर ही बैठा। साहिब दा वचन है मुल्ला मुनारे क्या चढ़े साई ना बहरा होए, जा कारण तू बांग दे जिदी खातर तू बांग दे रहे हैं, दिल की भीतर जो है उस परिपूर्ण परमात्मा नू अपने दिल विच देखना का। अगला श्लोक है के शेख सबूरी बाहरा, जिस बंदे दे अंदर सबर नहीं, जिस इंसान दे अंदर संतोख नहीं, जिस बंदे दा अपनिया इंद्रिया उत्ते संयम नहीं, शेख सबूरी बाहरा क्या हज काबे जाए, जाकी दिल साबत नहीं। साबत दा अर्थ सफाई, जिस बंदे दे दिल दी सफाई नहीं, नीयत मैली कह दिल मैल नाल भरिया है, मन पलीत होया पे है, प्यारे ओ बार जितना मर्जी भटकदा रहे गुरु ग्रंथ साहिब दे बचन मुताबक नीयत रास करन वाले नू ही मिलेगा, ते दिल दी मैल रख के भावे काबे जा ते भावे जिथे मर्जी भटक। शेख सबूरी बाहरा क्या हज काबे जाए, जाकी दिल साबत नहीं ताको कहां खुदाए। तीसरा श्लोक है, पहला मैं पढ़िया है कि मुल्ला मुनारे क्या चढ़े साई ना बहरा होए, जा कारण तू बांग दे दिल की पीतर जोए, शेख सबूरी बाहरा क्या हज काबे जाए, जाकी दिल साबत नहीं ताको कहां खुदाए। अगे कबीर साहब कहने कबीर अल्लाह की कर बंदगी, जे तू ओनू अंदरों पाना चाहने ते नियत रास करके ओदी बंदगी कर। मैं अगे नियत रास संबंधी भी कुछ बेनतियां करनी है। अल्लाह की कर बंदगी, जे सिमरत दुख जाए दिल में साई प्रगट है, बुझे बलंती नाए ओ साई ता तेरे दिल विच प्रगट हो जाए। परिपूर्ण परमात्मा ओ बाहर किते नहीं, गुरु नानक साहब कहने जीव इस्त्री तेनू भुलेखा है, ओ परिपूर्ण परमात्मा वाहगुरु तेरे खिरदे घर दी सेज उत्ते ही ओदा निवास है। इसे नू बाबा फरीद साहब ने फरमाया के जंगल जंगल क्या पवे, वन कंडा मोड़े वसी रब ख्याली है, जंगल क्या ढूंढे, ओ परमात्मा तेरे अंदर है। इस तो अगली बेनती के लभदे सारे आ, पर महाराज जी ने कहा नीयत रास नहीं, इहदा मतलब मन दे इरादे ठीक नहीं, जबान रब नू पुकार दिए ते मन कुछ होर लभण वास्ते तुरिया होया, उत्तों परमात्मा दी खोज दा ढंडाऊ है पर अंदर वाली नीयत कुछ होर करी जांदी है। इन्हीं यूं कह लिए कि जिवें बंदा धर्म स्थान ते आउंदा है दीदार ओ अपने मुर्शिद दा करन आउंदा है, पर अंदर वाला मन जेड़ा उथे बैठा पता नहीं किन्ने कु गंदे मंदे फुरने बनाई जांदा, नीयत रास नहीं हुंदी, मन शुद्ध नहीं हुंदा, इसे करके किन्ने किन्ने साल फिर लग जांदे ने, ना अंदर दा टिका बनदा है ना अंदर दा रस बनदा है, ते फिर बंदा कई बार खिजना भी शुरू कर देंदा। हजूर कहिंदे ने तू अपनी नीयत रास कर, कर अपने मन नू पूर्ण तौर ते शुद्ध कर। आओ थोड़ियां जिहियां बेनतियां मैं इस संबंधी गुरु ग्रंथ साहिब दी बाणी विचों होर करनियां चाहां। सतगुरु दे अमृत शब्दां ते आधारित बाबा फरीद साहिब दा एक श्लोक है, कहिंदे ने हे अल्लाह रब जी तेनू पाण वास्ते जेड़े कीमती कपड़े तन ते पाए, नीयत रास जेड़े तन ते कीमती कपड़े पाए ने, जे इन्हां कपड़िया नू पाड़ के ए कीमती कपड़िया दी थां मैं मैले कुचैले पाटियां लीरां वाली गोदड़ी अपने तन ते धारण कर, ते जे परमात्मा तू एहो जिहे बेश नाल एहो जिहे लिबास नाल मिले ते मैं पाटे कपड़े भी अपने तन ते पाण नू तैयार रख। हजूर ने फरमाया के पाड़ पटोला धज करी, जेड़े कीमती रेशमी कपड़े ने पाड़ दें मेरे लिए रुकावट ने, ਪਾੜ ਪਟੋਲਾ ਧੱਜ ਕਰੀ ਕੰਬਲੜੀ ਪਹਿਰਿਓ ਆਪਣੇ ਤਨ ਤੇ ਪੁਰਾਣਾ ਕੰਬਲ ਮੈਂ ਓੜ ਲਵਾਂ ਪੁਰਾਣੇ ਕੰਬਲ ਦਾ ਮੈਂ ਬਸਤਰ ਬਣਾ ਕੇ ਤਨ ਨੂੰ ਢੱਕ ਲਵਾਂ। ਪਾੜ ਪਟੋਲਾ ਧਰ ਕੇ ਧੱਜ ਕਰੀ ਕੰਬਲੜੀ ਪਹਿਰਿਓ ਜਿੰਨੀ ਵੇਸੀ ਸੌ ਮਿਲੇ ਸੇਈ ਵੇਸ ਕਰਿਓ। ਅਗਲਾ ਬਚਨ ਹੈ ਗੁਰੂ ਨਾਨਕ ਸਾਹਿਬ ਜੀ ਦਾ, ਕਹਿਣ ਲੱਗੇ ਕਾਏ ਪਟੋਲਾ ਪਾੜਤੀ ਕੰਬਲੜੀ ਪਹਿਰੇ। ਜੇ ਰੱਬ ਨੇ ਤਨ ਢੱਕਣ ਨੂੰ ਕੀਮਤੀ ਪੁਸ਼ਾਕ ਦਿੱਤੀ, ਕੀ ਲੋੜ ਇਹਨੂੰ ਪਾੜਨ ਦੀ? ਕੱਪੜੇ ਮੈਲੇ ਤੇ ਕੱਪੜੇ ਕੀਮਤੀ ਪਾਣ ਨਾਲ ਗੱਲ ਨਹੀਂ। ਜੇ ਤੂੰ ਮੈਲੇ ਕੱਪੜੇ ਪਾ ਕੇ ਵੇਸ਼ ਬਣਾ ਕੇ ਕਹਿ ਸਾਈ ਰੀਝ ਜਾਏਗਾ, ਨਾ ਮੈਲਿਆਂ ਨਾ ਰੀਝਣਾ, ਨਾ ਉਹਨੇ ਤੇਰੇ ਕੀਮਤੀ ਕੱਪੜਿਆਂ ਨਾਲ ਰੀਝਣਾ, ਤੈਨੂੰ ਘਰ ਬੈਠੇ ਸਾਈ ਮਿਲ ਸਕਦਾ ਜੇ ਤੇਰੇ ਅੰਦਰ ਦੀ ਨੀਅਤ ਰਾਸ ਹੋ ਜਾਏ। ਸਤਿਗੁਰੂ ਨੇ ਫੁਰਮਾਇਆ ਕਿ ਕਾਏ ਪਟੋਲਾ ਪਾੜਤੀ ਕੰਬਲੜੀ ਪਹਿਰੇ, ਨਾਨਕ ਘਰ ਹੀ ਬੈਠਿਆਂ ਸ਼ੌ ਮਿਲੇ ਜੇ ਨੀਅਤ ਰਾਸ ਕਰੇ। ਜੇ ਬੰਦੇ ਦੀ ਨੀਅਤ ਰਾਸ ਕਹੇ, ਆਓ ਥੋੜਾ ਜਿਹਾ ਇਹਨੂੰ ਹੋਰ ਖੋਲ ਸਕਾਂ ਕਿ ਨੀਅਤ ਰਾਸ ਦਾ ਮਤਲਬ ਕੀ ਹੈ। ਕਿ ਬੰਦਾ ਜ਼ਬਾਨ ਤੋਂ ਬਾਣੀ ਪੜ ਰਿਹਾ, ਜ਼ਬਾਨ ਤੋਂ ਰਾਮ ਨਾਮ ਜਪ ਰਿਹਾ, ਜ਼ਬਾਨ ਤੋਂ ਅੱਲਾਹ ਖੁਦ ਹੀ ਹੋਕੇ ਦੇ ਰਿਹਾ ਹੈ, ਜ਼ਬਾਨ ਤੋਂ ਪਰਮਾਤਮਾ ਵਾਹਿਗੁਰੂ ਸ਼ਬਦ ਪੁਕਾਰਦਾ ਹੈ, ਪਰ ਅੰਦਰ ਵਾਲੀ ਕਹਾਣੀ ਮੈਂ ਫਿਰ ਬੇਨਤੀ ਕਰਾਂ, ਉਹ ਬਿਲਕੁਲ ਖੁਸ਼ਕ ਸੁੱਕਿਆ ਕਿਉਂ ਹੈ? ਧੰਨ ਗੁਰੂ ਰਾਮਦਾਸ ਸੱਚੀ ਸਰਕਾਰ, ਉਹਨਾਂ ਦੇ ਅੰਮ੍ਰਿਤ ਬਚਨ ਅਸੀਂ ਆਸਾ ਕੀ ਵਾਰ ਨਾਲ ਰੋਜ਼ ਸ਼ੰਤ ਰੂਪ ਸਰਵਣ ਕਰਨੇ। ਰੀਅਤ ਰਾਤ ਸੰਬੰਧੀ ਆ ਪਵਿੱਤਰ ਦਾਤਾਰ ਦਾ ਪਦਾ ਸ਼ੰਤ ਦਾ ਇਹ ਅੰਕ ਅਰਥ ਬੜੇ ਸਪਸ਼ਟ ਕਰੇਗਾ। ਉਹ ਅੰਮ੍ਰਿਤ ਬਚਨ ਨੇ ਕਿ ਆਮ ਤੌਰ ਤੇ ਹਜ਼ੂਰ ਕਹਿੰਦੇ ਨੇ ਪਰਮਾਤਮਾ ਨੂੰ ਕੋਈ ਤਾਂ ਸਾਜ ਲੈ ਕੇ ਰਾਗਾਂ ਵਿੱਚ ਗਾਉਂਦਾ। ਬੜੇ ਅਰਥ ਸਪਸ਼ਟ ਹੋਣਗੇ ਨੀਅਤ ਰਾਸ ਦਾ ਮਤਲਬ। ਉਹਨੇ ਸਾਜ ਪਕੜਿਆ, ਭਾਵੇਂ ਉਹ ਤੰਤੀ ਸਾਜ ਹੈ ਤੇ ਭਾਵੇਂ ਪਿਆਰਿਓ ਕੋਈ ਹੋਰ ਸਾਜ ਹੈ, ਉਹ ਸਾਜ ਵਜਾ ਵਜਾ ਕੇ ਰੱਬ ਨੂੰ ਰਾਗਾਂ ਵਿੱਚ ਗਾ ਰਿਹਾ। ਦੂਸਰਾ, ਉਹਨੇ ਸੰਖ ਪਕੜਿਆ, ਉਹ ਨਾਦ ਰਾਹੀਂ ਰੱਬ ਨੂੰ ਪੁਕਾਰਦਾ ਗਾਉਂਦਾ ਪਿਆ। ਤੇ ਤੀਸਰਾ, ਉਹਦੇ ਕੋਲ ਵਿਦਵਤਾ ਹੈ, ਵੇਦਾਂ ਦਾ ਗ੍ਰੰਥਾਂ ਦਾ ਗਿਆਨ ਹੈ, ਉਹ ਵੇਦ ਮੰਤਰ ਪੜ੍ਹ ਕੇ ਜਾਂ ਗ੍ਰੰਥਾਂ ਵਿੱਚ ਦਿੱਤੇ ਹੋਏ ਸ਼ਰੂਤੀਆਂ ਨੂੰ ਪੜ੍ਹ ਕੇ ਪਰਮਾਤਮਾ ਨੂੰ ਗਾ ਰਿਹਾ। ਪਰ ਉੱਥੇ ਸਤਿਗੁਰੂ ਨੇ ਇੱਕ ਸ਼ਬਦ ਵਰਤਿਆ, ਗਾ ਤਿੰਨੇ ਰਹੇ ਨੇ, ਰਾਗ ਵਾਲਾ ਵੀ ਗਾ ਰਿਹਾ ਹੈ, ਨਾਦ ਵਾਲਾ ਵੀ ਗਾ ਰਿਹਾ ਹੈ ਤੇ ਵੇਦ ਪੜ੍ਹਨ ਵਾਲਾ ਵੀ ਗਾ ਰਿਹਾ ਹੈ। ਪਰ ਗੁਰੂ ਰਾਮਦਾਸ ਕਹਿੰਦੇ ਨੇ ਗੱਲ ਤਾਂ ਨਹੀਂ ਬਣਦੀ ਪਈ ਕਿਉਂਕਿ ਗਾਣ ਵਾਲਿਆਂ ਦੇ ਅੰਦਰ ਕਪਟ ਕਹੇ। ਜਿੰਨੀ ਦੇਰ ਤੱਕ ਅੰਦਰ ਦਾ ਕਪਟ ਦੂਰ ਨਹੀਂ ਹੁੰਦਾ ਓਨੀ ਦੇਰ ਤੱਕ ਗਾਇਆ ਥਾਂ ਹੀ ਨਹੀਂ ਪੈਣਾ। ਨੀਯਤ ਰਾਸ ਨੇ ਸਤਿਗੁਰੂ ਦੇ ਅੰਮ੍ਰਿਤ ਬਚਨ ਨੇ, ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਮਿਲਦਿਆਂ ਢਿੱਲ ਨਹੀਂ ਹੋਵੇਗੀ, ਨੀਯਤ ਰਾਸ ਕਰ। ਕੋਈ ਗਾਵੇ ਰਾਗੀ ਨਾਦੀ ਬੇਦੀ, ਤਿੰਨ ਸ਼ਬਦ ਰਾਗਾਂ ਰਾਹੀਂ, ਨਾਦ ਸੰਖ ਸਿੰਘੀਆਂ ਆ ਨਰ ਸਿੰਘੇ ਵਜਾ ਕੇ, ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਵੇਦਾਂ ਦੀਆਂ ਸ਼ਰੂਤੀਆਂ ਪੜ੍ਹ ਕੇ ਸਲੋਕ ਪੜ੍ਹ ਪੜ੍ਹ ਕੇ, ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਪੀਜੈ ਰਾਮ ਰਾਜੇ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ। ਆਖ ਹੈ ਨੀਯਤ, ਜੇ ਗਾਉਣ ਵਾਲੇ ਦਾ ਅੰਦਰ ਹੀ ਕਪਟੀ ਹੈ, ਜੇ ਵਖਿਆਨ ਕਰਨ ਵਾਲੇ ਦਾ ਅੰਦਰ ਚੱਲ ਹੀ ਚੱਲਦਾ ਪਿਆ, ਜੇ ਮੰਨ ਲਓ ਸੰਖ ਵਜਾਉਣ ਵਾਲੇ ਦਾ ਅੰਦਰ ਵੀ ਕਪਟੀ ਹੈ, ਇਸ ਗੱਲ ਨੂੰ ਸਵੀਕਾਰੀਏ। ਕਿਉਂਕਿ ਜਿੰਨੀ ਦੇਰ ਤੱਕ ਬੰਦੇ ਦੀ ਨੀਯਤ ਰਾਸ ਨਹੀਂ, ਓਨੀ ਦੇਰ ਤੱਕ ਗਾਏ ਦਾ ਅੰਦਰ ਰਸ ਨਹੀਂ ਪੈਦਾ ਹੋਣ। ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਖਰ ਹਰ ਪੀਜੈ ਰਾਮ ਰਾਜੇ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ, ਤਿੰਨਾ ਰੋਏ ਕਿਆ ਕੀਜੈ। ਹਰ ਕਰਤਾ ਸਭ ਕੀ ਜਾਣਦਾ, ਕਰਤਾ ਪੁਰਖ ਤਾਂ ਜਾਣਦਾ ਪੇ। ਮੰਨ ਲਓ ਮੈਂ ਜ਼ਬਾਨ ਤੋਂ ਬੋਲ ਰਿਹਾ, ਅੱਖਾਂ ਮੇਰੀਆਂ ਵੀ ਭਿੱਜ ਗਈਆਂ, ਆਪਨੇ ਸੁਣਿਆ ਤੁਹਾਡੀਆਂ ਵੀ ਭਿੱਜ ਗਈਆਂ। ਵੇਖੋ, ਇਸ ਪਵਿੱਤਰ ਵਿਚਾਰ ਨੂੰ ਨੈਗੇਟਿਵ ਅਪਰੋਚ ਮਤ ਸਮਝਣਾ। ਜੇ ਗੁਰੂ ਬਿਮਾਰੀ ਦੱਸਦਾ ਤੇ ਉਹਦੇ ਵੱਲ ਝਾਤੀ ਮਾਰ ਕੇ ਉਹਦਾ ਇਲਾਜ ਗੁਰੂ ਤੋਂ ਕਰਾ ਲੈਣਾ ਚਾਹੀਦਾ, ਤੇ ਜਿਹੜਾ ਰੋਗੀ ਵੈਦ ਕੋਲੋਂ ਇਸ ਕਰਕੇ ਦੂਰ ਭੱਜੇ, ਮੈਂ ਕੋਲ ਗਿਆ ਤੇ ਮੇਰੀ ਬਿਮਾਰੀ ਬਾਰੇ ਦੱਸੇਗਾ, ਭਲਿਓ ਜਿਹੜਾ ਵੈਦ ਬਿਮਾਰੀ ਦੱਸੇ ਤੇ ਰੋਗੀ ਉਹਦੇ ਤੋਂ ਕੰਨੀ ਕਤਰਾਨ ਕਰਨ ਲੱਗ ਪਏ, ਉਹ ਕਦੀ ਅਰੋਗ ਨਹੀਂ ਹੋ ਸਕਦਾ। ਜੇ ਅਸੀਂ ਕਹਿੰਦੇ ਹਾਂ ਸਾਡਾ ਮਨ ਨਹੀਂ ਟਿਕਦਾ, ਸਭ ਦਾ ਸਵਾਲ ਹੈ ਜੀ ਮਨ ਨਹੀਂ ਟਿਕਦਾ, ਇਹ ਅਸਲੀਅਤ ਹੈ। ਜਦੋਂ ਬਾਣੀ ਪੜ੍ਹਦੇ ਹਾਂ ਚਾਰ ਚੁਫੇਰੇ ਭੱਜਦਾ ਪਿਆ, ਕੀਰਤਨ ਕਰਦੇ ਹਾਂ ਟਿਕਾ ਚ ਨਹੀਂ ਆਉਂਦਾ ਪਿਆ, ਸੇਵਾ ਕਰਦੇ ਹਾਂ ਟਿਕਾ ਚ ਨਹੀਂ ਆਉਂਦਾ, ਤੇ ਅੱਜ ਗੁਰੂ ਉਹ ਇਲਾਜ ਪੈ ਦੱਸਦੇ ਨੇ ਕਿਉਂ ਨਹੀਂ ਟਿਕਦਾ। ਕਹਿੰਦੇ ਨੇ ਇੱਕੋ ਕਾਰਨ, ਕਿਉਂਕਿ ਤੇਰੀ ਨੀਯਤ ਰਾਸ ਨਹੀਂ। तेरे मन का इरादा साफ नहीं, तेरे मन की सोच स्वच्छ नहीं। इस बचन वाल जे आप लुका भी लईए ते की वो करता पुरख साडे अंदर नू जानदा नहीं। कोई गावे रागी नादी बेदी बहु भांत करनी, हर हर पीजे राम राजे, जिना अंतर कपट विकार कै तिना रोए क्या कीजे, खर करता सब की जानदा सिर रोग हाथ दीजे, जिना नानक गुरमुख हिरदा शुद्ध कै। आ है नियत रास, जिन्हों का हिरदा पवित्र बिलकुल शुद्ध, कोई मैल नहीं, कोई द्वेष नहीं, कोई ईरखा नहीं, जिन्ना नानक गुरमुख हिरदा शुद्ध है, हर भगत हर लीजे ओ ही शुद्ध हिरदे परिपूर्ण परमात्मा की भगती कर दे। मैं इन थोड़ा जा होर विचारन ले, मैं तुहाडा ध्यान गुरु गोबिंद सिंह जी दे जीवन की घटना वल लिजाणा चाहना। साडे धार्मिक साहित विच 100 साखी है, पर मैं ये बेनती करांगा कि जिन्ने इतिहास के ग्रंथ ने, दास ने एक बार बेनती की सी कि साडे इतिहास के ग्रंथां विच खास करके चार तरह नाल, एक आखी, दूजी साखी, तीसरा बिलास ते चौथा प्रकाश, इन्हां विच ही सारे ग्रंथ जेड़े ने वो आ जांदे। आखी का अर्थ है जो कुछ देखिया उन्हूं अपनी रसना तो आखिया। उन्हूं सत्ता बलवंड जी ने कहा कि राय बलवंड तथा सत्ता डूम आखी, जो ना अखां नाल देखिया वो आख दिता। उस तो बाद हुंदी साखी जिन्हों आपां जन्म साखियां कहने, साखी का अर्थ है गवाही भरनी, साखी का अर्थ है सिख्या। उस तो बाद आउंदे ने साडे ग्रंथ जिहड़े इतिहास के काविक ने, उन्हां विच आउंदे ने बिलास, गुर बिलास पातशी छेवीं, गुर बिलास पातशी दशवीं। उस तो बाद ग्रंथ आउंदे ने प्रकाश, श्री गुरु पंथ प्रकाश, नवीन पंथ प्रकाश, जां असी गुरु नानक प्रकाश, श्री गुरु नानक प्रकाश, श्री गुर प्रताप सूरज, ये प्रकाश नाल संबंधित ने। पर मैं एक बेनती करांगा, आखी तो बिना जो गुरु ग्रंथ साहिब दे अंदर पवित्र वार है, उस तो बिना जिन्ने भी ये साहित्यक इतिहासक ग्रंथ ने, इन्हां नूं सच्ची गल एवे हंस बिरती नाल ते गुरु ग्रंथ साहिब दे शब्द की रोशनी च वाचन का यतन करांगे तां समझ पाएगी, क्योंकि कुछ गल्लां मत मन मत वालियां भी विच अंकित कीतियां हुईयां। मैं तां बेनती कीती, इउं कह लो कि रेत विच खंड मिली है ते असी खंड नूं चुनना है कि गुरमत दे सिद्धांत नाल संबंधित जिहड़ा तवारीख इतिहास है। हुण 100 साखी उहदी तीसरी साखी है, प्रकरण विच रहांगे कि मिलदियां ढिल नहीं कोणी जे अपनी नीयत नूं रास कर ले, अपने मन का इरादा साफ कर। सच्ची मुझ तू दिल तो कह मैं गुरु नूं पाण आया, ओ प्यारिया तेरे कहण च देरी हो सकती है, मिलन विच बिल्कुल देरी नहीं हो सकती। आपां सारे कह दिंदे आ कोई नहीं जी गुरु दे घर विच देर तां है पर हनेर ते नहीं। मैं कहना प्यारियो ना देर जे ते ना खंदेर जे, जे देर हुंदी है तां वी साडे मन वल्लों, जे खनेर वरतदा ते तां वी साडे मन वल्लों। फिर आपां गुरु वाले पासे जी उहदे वल देर है नहीं, देर नहीं। गुरु ग्रंथ साहिब दे तां बचन ने कहे हजूर कत दूर बतावो, बिल्कुल नेड़े वे क्यों कह रहे हैं बड़ी दूर के, कहे हजूर कत दूर बतावो दुंदर बंदो। आ जेड़ा तेरा मन द्वेष द्वंद विच बया है ना, इनू बन के तां देख। कहे हजूर कत दूर बतावो दुंदर बंदो सुंदर पावो, अपने मन नू टिका ते आज ही पा। इनू बाबा फरीद साहब ने कहा आज मिलावा शेख फरीद, आज ही मिल सकता जे नीयत रास करे ता, आज मिलावा शेख फरीद टाकिम कुंजड़िया। तू अपनिया इंद्रिया नूं तां रोकदा नहीं ते कही जाना रब दी प्राप्ति कोई बैठा संगत चे ते अखां तेरियां पराए रूप नूं पराए धन नूं देखी जांदियां। सुनना कन्नां विच कीर्तन है ते जेड़े किते निंदिया दे बोल कदी सुने कन्नां विच ओह असर करी जांदे। बोलदा रसना तो वाहिगुरु है ते अंदर वाला मनवा जेड़ा कुछ होर बोली जा रहा है नहीं। अपनिया इंद्रिया नूं रोक ते जिन्हों तू कहना कई जन्मां दा विछड़िया अज मिल सकना। आज मिलावा शेख फरीद ताकिम कुंजड़िया, मनो मचिंदड़िया, जिन्हां ने तेरे अंदर अग मचाई है, जिन्हां ने अग लाई उन्हां नूं तां रोकदा नहीं ते गुरु नूं जाके कहिंदा अग बुझदी नहीं पई। मैं वो घटना 100 साखी दी तीजी साखी है ते आधार में उस ग्रंथ नु बनाया कि जिस 100 साखी नु एडिट प्रोफेसर प्यारा सिंह पद्म होना ने किया वो कहने आनंदपुर साहब की घटना है नियत राश की है कि धन गुरु गोबिंद सिंह महाराज जी का दरबार सजा है संगत बड़ी दूर तो भावना लाउंदी मैं प्रमाण नाल साखी तां लाना वा चित तां करदा कल्ले गुरबाणी प्रमाण की आप नाल सांझे कर पर कई बारी संगत विचों इह सुण नूं मिलदा है कि साखी जरूर छोटी जां थोड़ी जी जरूर सुनाओ इस करके यतन करना पुन्ना शब्द की व्याख्या लई जे कोई इतिहास विचों साखी मिले ते संगत विचों शांदी जरूर कीती दरबार सजिया है ते सिख गुरदेव दे दर्शन करन आउंदे कुछ सज्जन आए ते उन्हें जदों शब्द पढ़ना ना ते इको दम रोन लग पैना अजे जबान तो शब्द उचार नहीं ते नाल ही उन्हां दीआं अखां चों नीर वग पैना ते संगत ने कहना महाराज ये बड़े बैरागी ने मेरी बेनती है इनू बिल्कुल नैगेटिव नाल जायो देखो मैं फिर रिपीट कर लगा जे गुरु अज दसदा पिया है कि भलियो अपनी रीयत रास करो फिर इनू स्वीकार कर ले जदो शब्द पढ़ना अखां चो पानी दी झड़ी लग जानी अखां चो नीर वगन लग पैना ते सुन वालियां दीआं वी अखां भेज जानियां ते कहना महाराज जी सतगुरु जदो ये शब्द पढ़ते ने ना बैराग बड़ा छुटदा सतगुरु एक दिन हस के कहंदे ने भाई गाउणा सौखा है सिखी बहुत दूर है सियाने सिख समझ गए भी इहदे विच कुछ रमज है फिर दूजे तीजे दिन आके जदों ना गाया फिर क्या महाराज बैराग दी कांग उठ गई सतगुरु हस के कहंदे ने सिखी बहुत दूर की बातां बहुत नेड़े की शब्द वल ध्यान दिया जी सतगुरु ने फिर एक दिन सेवादारां नूं कह दिता कि आ सज्जन जिहड़े रोज रो रो के गांदे ने रो रो के बोलदे ने एक काम करो साडी आग्या तो बिना इन्हां नूं श्री आनंदपुर साहिब तो बाहर नहीं जाण देण साडी आग्या नाल ही केवल जा सकदे कुछ कु दिन तां उह सज्जन रुके पर हुण घर दे मोह दीआं तंदां बच्चियां दी याद परिवार दी याद घरवाली दी याद कम कारां दी खिच पिछे नूं खिंचन लगी उहनां जी अपनी तैयारी कर ले धन गुरु कलगीधर जी दे चरणां च आए ते फरमाए सतगुरु दे चरणां च बेनती कीती दाता कि हुण असीं वापस घरां नूं जाणा चाहने हजूर कहिंदे ने भले पुरखो कि तुसीं गांदे हो ते सारियां संगतां बैराग विच आउंदियां ने तुसीं भी बैराग विच भिज जांदे हो ते असी चाहांगे कि घर जाण दी जरूरत नहीं तुसीं साडे कोल कुछ समां होर इत्थे ठहरो ते नाल कहण लगे नहीं महाराज ठहर तां जाइए पिछे परिवारां दा बड़ा मुश्किल है सतगुरु हस के कहिंदे ने तुसीं कई साल इत्थे ठहरे रहो असी रब दे दर तों इह बख्शिश जरूर लैंदे आ कि तुहाडे परिवारां दा वाल भी विंगा नहीं होएगा कम तुहाडे तो बिना अगे नालों कई गुणा ज्यादा चलणगे पर फिर रो पै कहण लगे नहीं महाराज साडे तो बिना नहीं सरदा हजूर कहिंदे नहीं तुहाडे तो बिना सर जाएगा जे वड्डे घरां विचों चलाणा कर गए ते पिछों तुहाडा नहीं सरिया जे तुहाडा सर गया तुसीं इत्थे रहो पिछों परिवार ते बच्चियां दा भी सरेगा सतगुरु ने वदायगी देण तो तोरन तो इनकार कर दिता इउं कह लो अजकल दे लफजां विच छुट्टी नहीं दित्ती हुण ओह वापस गए कमरियां च अंदर पै मोह दी तंद अंदर याद आउण न्याणे अंदर याद आउण बच्चे अंदर याद आवे परिवार ते पिंड दा मोह सच्ची गल अगे उंज रोंदे सन हुण मोह नूं चेते करके रोण लग पए रात इकट्ठे हो गए सारे कहन लगे भी गल इवे मैं सिर्फ बेनती कर रहा नीयत रास कहन लगे भी गल ए आ महाराज जी ने जान नहीं जे देना ते सतगुरु ने सिंघां नूं भी कह दिता भी जे ए साडी आग्या तो बिना जान दा यतन करन ते तुसी रोकना है उन्हां कहा काम इक करिए ना गुरु साहिब ने जान देना ना सिखां ने जान देना सवेरे अमृत वेले सजदा दीवान ते गुरु साहिब विश्राम ਕਰਨ ਤੋਂ ਬਾਅਦ ਦੀਵਾਨ ਵਿੱਚ ਹਾਜ਼ਰ ਹੁੰਦੇ ਨੇ ਨੇਮ ਨਿਭਾਉਣ ਤੋਂ ਬਾਅਦ। ਇੱਕ ਕੰਮ ਕਰੋ, ਇੱਕ ਫੱਟਾ ਸੀੜੀ ਤਿਆਰ ਕਰੋ। ਜਿਹੜੇ ਸਰੀਰ ਖੌਲੇ ਵਾਲਾ ਬੰਦਾ ਹੈ ਨਾ ਆਪਣੇ ਚ, ਉਹਨੂੰ ਫੱਟੇ ਦੇ ਉੱਤੇ ਲਟਾ ਦਿਓ, ਜਿਵੇਂ ਅਰਥੀ ਬਣਾਈ ਦੀ ਉੱਤੇ ਲਟਾ ਕੇ ਚਿੱਟਾ ਕੱਪੜਾ ਪਾ ਦਿਓ, ਕੱਪੜੇ ਨੂੰ ਲੀਰਾਂ ਨਾਲ ਘੁੱਟ ਕੇ ਬੰਨ ਦਿਓ, ਤੇ ਜਦੋਂ ਅੰਮ੍ਰਿਤ ਵੇਲਾ ਹੋਵੇ ਮੋਢੇ ਲਾ ਕੇ ਇਹਦੀ ਅਰਥੀ ਨੂੰ ਤੇ ਰਾਮ ਨਾਮ ਦੇ ਗੀਤ ਗੁਰੂ ਦਾ ਸ਼ਬਦ ਪੜ੍ਹਦਿਆਂ ਆਪਾਂ ਅਰਥੀ ਚੁੱਕੇ ਕੋਈ ਸਾਰੇ ਦੇ ਸਾਰੇ ਅਰਥੀ ਦੇ ਬਹਾਨੇ ਆਨੰਦਪੁਰ ਤੋਂ ਬਾਹਰ ਨਿਕਲ ਜਾਏ। ਮਰੇ ਨੂੰ ਤਾਂ ਕਿਸੇ ਰੋਕਣਾ ਹੀ ਨਹੀਂ, ਕਿਉਂਕਿ ਜਦੋਂ ਪਤਾ ਲੱਗੇਗਾ ਵੀ ਮਰੇ ਕੋਈ ਨੂੰ ਫੂਕਣ ਚੱਲੇ ਨੇ, ਕਿੰਨੇ ਰੋਕਣਾ। ਇੱਕ ਤਰੀਕਾ ਜੇ ਇਸ ਢੰਗ ਨਾਲ ਨਿਕਲ ਜਾਓ, ਨਹੀਂ ਤੇ ਮਹਾਰਾਜ ਜੀ ਨੇ ਜਾਨ ਨਹੀਂ ਦੇਣਾ। ਵਕਤ ਜੰਗਾਂ ਜੁਗਦਾਂ ਦਾ ਬਣ ਗਿਆ, ਪਤਾ ਨਹੀਂ ਸਾਡੇ ਨਾਲ ਕੀ ਬਣੇ। ਇਹਨਾਂ ਜੀ ਗੱਲ ਉਹ ਮਨੋਤ ਮੰਤਰ ਪਕਾ ਲਿਆ। ਸਵੇਰੇ ਇੱਕ ਸੱਜਣ ਨੂੰ ਉੱਤੇ ਫੱਟੇ ਦੇ ਲਟਾ ਦਿੱਤਾ ਜੀ, ਚਿੱਟੇ ਕੱਪੜੇ ਨਾਲ ਉਹਦੇ ਤਨ ਨੂੰ ਢੱਕ ਦਿੱਤਾ ਤੇ ਮੋਢਾ ਦੇ ਕੇ ਅਰਥੀ ਨੂੰ ਤੇ ਸ਼ਬਦ ਪੜ੍ਹਦੇ ਜਾਣ, ਓੜਕ ਨਿਭਗੀ ਪ੍ਰੀਤ ਸੇਵਕ ਕੀ, ਓੜਕ ਨਿਭਗੀ ਪ੍ਰੀਤ, ਸ਼ਬਦ ਫਿਰ ਪ੍ਰੀਤ ਵਾਲੀ ਪੜ੍ਹਦੇ ਜਾਣ। ਜਦੋਂ ਇਹ ਪੜ੍ਹਦੇ ਹੋਏ ਸ਼ਬਦ ਆਪੋ ਆਪਣਾ ਸਮਾਨ ਸਾਰਿਆਂ ਨੇ ਕੱਛੇ ਮਾਰਿਆ, ਕੱਪੜੇ ਕੁਪੜੇ ਵੀ ਵਾਪਸ ਕਿਹੜਾ ਆਉਣਾ ਆਪਾਂ। ਇਹ ਜਾਣ ਬੁੱਝ ਕੇ ਨਾ ਮਹਾਰਾਜ ਜੀ ਦੇ ਦਰਬਾਰ ਦੇ ਸਾਹਮਣੇ ਉਲੰਘੇ। ਇਹਦਾ ਮਤਲਬ ਇਹ ਸੀ ਵੀ ਕੋਈ ਸ਼ੱਕ ਵੀ ਨਾ ਕਰੇ, ਅਸੀਂ ਤਾਂ ਸਾਰੇ ਸਾਹਮਣੇ ਗਏ। ਜਦੋਂ ਉਹ ਸਾਹਮਣੇ ਉਲੰਘੇ ਤੇ ਆਵਾਜ਼ ਆਵੇ ਕਿ ਓੜਕ ਨਿਭੀ ਪ੍ਰੀਤ, ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਉੱਠ ਕੇ ਬਾਹਰ ਆ ਗਏ, ਸਾਰਿਆਂ ਨੂੰ ਆਵਾਜ਼ ਮਾਰ ਕੇ ਰੋਕ ਲਿਆ। ਕਹਿਣ ਲੱਗੇ ਰੁਕੋ ਬਾਈ, ਇਹ ਕੀ ਹੋਇਆ, ਤੁਸੀਂ ਕਿੱਥੇ ਜਾ ਰਹੇ ਹੋ? ਉਹ ਫਿਰ ਰੋ ਪਏ ਜੀ। ਕਹਿਣ ਲੱਗੇ ਸੱਚੇ ਪਾਤਸ਼ਾਹ, ਰਾਤ ਸਿੱਖ ਹੁਕਮ ਸੱਤ ਹੋਵਾ, ਇਹਦਾ ਮਤਲਬ ਰਾਤ ਚਲਾਣਾ ਕਰ ਗਿਆ ਤੇ ਹਜ਼ੂਰ ਕਹਿੰਦੇ ਨੇ ਚਲਾਣਾ ਕੀਤਾ ਤੇ ਸਵੇਰੇ ਸਵੇਰੇ। ਕਹਿਣ ਲੱਗੇ ਇਹ ਸਿੱਖ ਕਹਿੰਦਾ ਸੀ ਮੈਂ ਨੇਮੀ ਖਾਂ ਕਿ ਮੇਰਾ ਸੰਸਕਾਰ ਅੰਮ੍ਰਿਤ ਵੇਲੇ ਹੀ ਕਰਿਆ ਜੀ, ਤੇ ਮਹਾਰਾਜ ਇਹ ਹੁਕਮ ਸੱਤ ਹੋਇਆ ਸਿੱਖ, ਅਸੀਂ ਅੰਮ੍ਰਿਤ ਵੇਲੇ ਹੀ ਇਹਦਾ ਸੰਸਕਾਰ ਕਰਨਾ। ਸਤਿਗੁਰੂ ਰੋਕ ਕੇ ਕਹਿਣ ਲੱਗੇ ਰੱਖੋ ਥੱਲੇ। ਹੁਣ ਅੰਦਰ ਥੋੜੇ ਜਿਹਾ ਸਾਨੂੰ ਡਰ ਲੱਗ ਪਿਆ ਵੀ ਮਹਾਰਾਜ ਪਤਾ ਨਹੀਂ ਹੁਣ ਕੀ ਬਣੇਗਾ। ਮੈਂ ਬੇਨਤੀ ਕੀਤੀ ਮਨ ਦਾ ਇਰਾਦਾ ਠੀਕ ਨਾ ਹੋਵੇ ਤੇ ਬਾਹਰ ਦੇ ਗਾਏ ਕੋਈ ਭਜਨ ਵੀ ਕਿਸੇ ਅਰਥ ਨਹੀਂ ਦੇਖ ਹੁੰਦੇ। ਹਜ਼ੂਰ ਨੇ ਕਿਹਾ ਰੋਕੋ ਥੱਲੇ ਰੱਖੋ ਇਹਨੂੰ। ਕਹਿਣ ਲੱਗੇ ਨਹੀਂ ਮਹਾਰਾਜ, ਜੇ ਇੱਥੇ ਰੁਕ ਗਏ ਤੇ ਅੰਮ੍ਰਿਤ ਵੇਲਾ ਸਮਾਂ ਨਿਕਲ ਜਾਣਾ। ਸਤਿਗੁਰੂ ਕਹਿੰਦੇ ਤੁਹਾਡੇ ਦੱਸਣ ਮੁਤਾਬਕ ਪ੍ਰੇਮੀ ਹੈ, ਰਾਤ ਹੁਕਮ ਸੱਤ ਹੋਇਆ ਚਲਾਣਾ ਕਰ ਗਿਆ ਤੇ ਜੇ ਇਹਦਾ ਸੰਸਕਾਰ ਕਰਨਾ ਤੇ ਫਿਰ ਆਪਾਂ ਬਾਹਰ ਕਿਉਂ ਕਰਨੇ ਆ, ਇੱਥੇ ਲੱਕੜਾਂ ਲਿਓ, ਤੁਹਾਡੇ ਸਾਹਮਣੇ ਹੀ ਇੱਥੇ ਸੰਸਕਾਰ ਕਰਦੇ ਨੇ। ਹੁਣ ਜਿਹੜਾ ਉੱਤੇ ਜਿਉਂਦਾ ਪਿਆ ਸੀ ਉਹਦੇ ਖਾਨਿਓ ਗਈ ਵੀ ਮੇਰੇ ਨਾਲ ਕੀ ਬਣੇਗਾ। ਜਿਨ੍ਹਾਂ ਮੋਢਿਆਂ ਤੇ ਚੁੱਕਿਆ ਉਹ ਤਾਂ ਟਾਲਾ ਵੀ ਮਾਰ ਸਕਦੇ ਨੇ, ਤੇ ਜਿਹੜਾ ਉੱਤੇ ਲਟਾਇਆ ਉਹਦੇ ਮਨ ਚ ਉਹ ਬੋਲਿਆ ਨਹੀਂ ਅਜੇ, ਉਹ ਸੋਚਦਾ ਵੀ ਸ਼ਾਇਦ ਨਾਲ ਦੇ ਸਾਥੀ ਮੇਰਾ ਕੁਝ ਨਾ ਕੁਝ ਕੀ ਲਾਭ ਸੀਲਾ ਕਰਕੇ ਮਾਫ਼ੀ ਮੰਗ ਲੈਣਗੇ, ਗਲਤੀ ਸਵੀਕਾਰਨਗੇ। ਹੁਣ ਜਿੰਨਾ ਚੁੱਕਿਆ ਉਹਨਾਂ ਕਿਹਾ ਛੱਡੋ, ਪਰ ਆਪਾਂ ਝੂਠੇ ਕੋਈ ਪਾਉਣਾ, ਇਹ ਜਿਉਂਦਾ ਫੂਕਿਆ ਜਾਂਦਾ ਤੇ ਫੂਕਿਆ ਜਾਣ ਦੇ। ਯਾਦ ਰੱਖੋ ਜਦੋਂ ਬੰਦੇ ਦੀ ਨੀਅਤ ਰਾਸ ਨਾ ਹੋਵੇ ਉਦੋਂ ਬੰਦਾ ਕਦੀ ਵੀ ਕਿਸੇ ਦਾ ਨਹੀਂ ਜੇ ਬਣਦਾ। ਹਜ਼ੂਰ ਨੇ ਕਿਹਾ ਬੁਲਾਓ ਮੰਗਾਓ ਲੱਕੜਾਂ, ਇਹਦਾ ਸੰਸਕਾਰ ਕਰਨਾ। ਉਹ ਫਿਰ ਸ਼ਬਦ ਪੜੀ ਜਾਣ ਪਰ ਢਿੱਲੀ ਪੈ ਗਈ ਸੁਰ ਥੋੜੀ ਜੀ, ਓੜਕ ਨਿਭੀ ਪ੍ਰੀਤ ਸੇਵਕ ਕੀ, ਓੜਕ ਨਿਭੀ ਪ੍ਰੀਤ, ਲੱਕੜਾਂ ਆ ਗਈਆਂ। ਮੈਂ ਤੀਜੀ ਸਾਖੀ ਤਾਂ ਜ਼ਿਕਰ ਕੀਤਾ, 100 ਸਾਖੀ ਦਾ ਪੜਨ ਵਾਲੇ ਸੱਜਣ ਤਸਦੀਕ ਕਰ ਸਕਦੇ ਨੇ ਪੜ ਕੇ। ਲੱਕੜਾਂ ਆ ਗਈਆਂ ਜੀ, ਕੋਈ ਨਹੀਂ ਬੋਲਿਆ ਮਹਾਰਾਜ ਜੀ ਜਿਉਂਦਾ ਜੇ ਅਸੀਂ ਕਪਟ ਕੀਤਾ। ਮਹਾਰਾਜ ਜੀ ਨੇ ਕਿਹਾ ਪਾਓ ਜੀ ਇਹਨੂੰ ਉੱਤੇ ਸਤਿਗੁਰੂ ਜੀ ਨੇ, ਹਜ਼ੂਰ ਦਾ ਹੁਕਮ ਹੋਇਆ। ਉਹਨਾਂ ਨੇ ਚੁੱਕ ਕੇ ਜਦੋਂ ਲੱਕੜਾਂ ਜੋੜੀਆਂ ਦੇ ਉੱਪਰ ਤਨ ਲਟਾਇਆ ਤੇ ਹੁਣ ਅਗਲਾ ਕੰਮ ਹੋਣਾ ਸੀ ਇਹਦੇ ਤਨ ਦੇ ਉੱਤੇ ਮੁੱਢੀਆਂ ਰੱਖਣ ਦਾ, ਲੱਕੜਾਂ ਰੱਖਣ ਦਾ। ਹੁਣ ਉਹ ਜਿਹੜਾ ਮਚਲਾ ਬਣ ਕੇ ਪਿਆ ਸੀ ਉਹਦੇ ਮਨ ਚ ਆਇਆ ਵੀ ਉੱਤੇ ਰੱਖ ਦਿੱਤੀਆਂ, ਜੇ ਹੁਣ ਵੀ ਨਾ ਮੈਂ ਬੋਲਿਆ ਤੇ ਮੈਨੂੰ ਲਾਂਬੂ ਲੱਗ ਜਾਣਾ, ਮੈਂ ਜਿਉਂਦਾ ਛੜਾਂਗਾ। ਜਦੋਂ ਆਂਦੇ ਨੇ ਉਹਦੇ ਤੇ ਲਟਾਇਆ ਤੇ ਇੱਕੋ ਦਮ ਉਹ ਦੁਸ਼ਾਲੇ ਪਾੜ ਕੇ ਖੱਪਣ ਪਾੜ ਕੇ ਦੌੜ ਗਿਆ। ਹਜ਼ੂਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਇਹ ਕੀ, ਇਹ ਪਖੰਡ, ਇਹ ਕਪਟ ਕਾਹਦੇ ਲਈ, ਚੱਲਣ ਵਾਲਾ ਤਾਂ ਚਲਾ ਗਿਆ। ਤੇ ਉਹਨੇ ਜਾਂਦਿਆਂ ਕਹਿ ਦਿੱਤਾ ਮਹਾਰਾਜ ਇਕੱਲਾ ਮੈਂ ਨਹੀਂ, ਇਹ ਸਾਰਿਆਂ ਨੇ ਮੈਨੂੰ ਤਾਂ ਮੁਰਦਾ ਬਣਾਇਆ ਸੀ ਕਿ ਗੁਰੂ ਨੂੰ ਭੁਲੇਖੇ ਵਿੱਚ ਪਾਓ ਤੇ ਇਸੇ ਬਹਾਨੇ ਬਾਹਰ ਨਿਕਲ ਜਾਓ, ਗੁਰੂ ਨੂੰ ਕਿਹੜਾ ਪਤਾ ਲੱਗਣਾ। ਹਜ਼ੂਰ ਨੇ ਸੁਣਨ ਤੋਂ ਬਾਅਦ ਕਿਹਾ, ਕਹਿਣ ਲੱਗੇ ਜਿਸ ਦਿਨ ਤੁਸੀਂ ਪਹਿਲੇ ਦਿਨ ਗਾਇਆ ਸੀ ਮੈਂ ਉਸ ਦਿਨ ਹੀ ਕਿਹਾ ਸੀ ਕਿ ਸਿੱਖੀ ਬਹੁਤ ਦੂਰ ਦੀ ਹੈ, ਜੀਵਨ ਬਹੁਤ ਦੂਰ ਦਾ ਹੈ। ਕਮਾਲ ਦੀ ਗੱਲ, ਜਦੋਂ ਉਹ ਬੰਦਾ ਦੌੜਿਆ ਤੇ ਬਾਕੀ ਸਾਥੀਆਂ ਨੇ ਕਹਿ ਦਿੱਤਾ ਮਹਾਰਾਜ ਗੁਰੂ ਤਾਂ ਪਰਦੇ ਢੱਕਦਾ ਹੈ। ਦੇਖੋ ਚਲਾਕੀ ਬੰਦਾ ਕਿੰਨੀ ਵਰਤਦਾ, ਗੁਰੂ ਤਾਂ ਪਰਦੇ ਢੱਕਦਾ ਤੇ ਤੁਸੀਂ ਸਾਨੂੰ ਰੋਕ ਕੇ ਸਾਡੇ ਪਰਦੇ ਨਸ਼ਰ ਕਰ ਦਿੱਤੇ, ਤੁਸੀਂ ਸਾਡੇ ਪਰਦੇ ਚੁੱਕ ਦਿੱਤੇ। ਹਜ਼ੂਰ ਨੇ ਕਿਹਾ ਚੇਤੇ ਰੱਖਿਓ, ਜੇ ਮੈਂ ਅੱਜ ਨਾ ਰੋਕਦਾ ਤੇ ਤੁਸੀਂ ਘਰਾਂ ਵੀ ਜਾ ਕੇ ਕਹਿਣਾ ਸੀ ਜੈਸੇ ਖੰਮ ਵੈਸਾ ਗੁਰੂ, ਜੇ ਗੁਰੂ ਅੰਦਰ ਦੀ ਜਾਣਦਾ ਤੇ ਸਾਨੂੰ ਕਿਉਂ ਨਾ ਰੋਕ ਲੈਂਦਾ। ਤੁਹਾਡੇ ਮਨ ਚ ਸ਼ੰਕੇ ਬਣਨੇ ਸਨ ਕਿ ਗੁਰੂ ਨੂੰ ਜੇ ਸਾਡੇ ਅੰਦਰ ਦਾ ਪਤਾ ਸੀ ਤੇ ਸਾਨੂੰ ਰੋਕ ਲੈਂਦਾ। ਕਹਿਣ ਲੱਗੇ ਹਜ਼ੂਰ ਨੇ ਫਰਮਾਇਆ ਭਲੇ ਪੁਰਖੋ, ਜੀਵਨ ਬੜਾ ਕੀਮਤੀ ਹੈ, ਮੈਂ ਤਾਂ ਰੋਕਿਆ ਤੁਹਾਡੇ ਅੰਦਰ ਦੇ ਸ਼ੰਕੇ ਨਿਪਟ ਜਾਣ, ਮਿਟ ਜਾਣ, ਤੁਹਾਡੇ ਅੰਦਰ ਕਿਤੇ ਇਹ ਨਾ ਫੁਰਨਾ ਆ ਜਾਏ ਕਿ ਗੁਰੂ ਕੁਛ ਵੀ ਨਹੀਂ ਜਾਣ। ਉੱਥੇ ਹਜ਼ੂਰ ਦਾ ਇੱਕ ਸਵਈਆ ਹੈ ਜੀ, ਜਿਹੜੀ ਆ ਵਿਆਖਿਆ ਗੁਰਦੇਵ ਦੇ ਸਲੋਕ ਦੀ ਕਰਨ ਵਿੱਚ ਸਹਾਇਕ ਹੈ। ਨਾਨਕ ਮਿਲਦਿਆਂ ਢਿੱਲ ਨਾ ਹੋਵੀ ਜੇ ਨੀਅਤ ਰਾਸ ਕਰੇ। ਉਹ ਸਵਈਆ ਗੁਰਦੇਵ ਨੇ ਜੋ ਕਿਹਾ ਉਹ ਹੈ ਰੋਵਤ ਰੀਝ ਪਰੈ ਗੁਰਦੇਵ ਮੂਵੇ ਕੋ ਰੋਵਤ ਗ੍ਰਾਮ ਕੀ ਨਾਰੀ। ਜੇ ਕੱਲਾ ਰੋਣ ਨਾਲ ਪਰਮਾਤਮਾ ਖੁਸ਼ ਹੁੰਦਾ ਹੋਵੇ ਤੇ ਸੱਚੀ ਗੱਲ ਸਾਡਾ ਅੱਜ ਬਣ ਵੀ ਕੰਮ ਇਹੋ ਜਿਹਾ ਗਿਆ। ਅੱਜ ਕੋਈ ਰਵਾਈ ਜਾਂਦਾ, ਕੋਈ ਸੁਣਾ ਸੁਣਾ ਕੇ ਹਸਾਈ ਜਾਂਦਾ, ਕੋਈ ਟਾਵਾਂ ਟਾਵਾਂ ਹੈ ਪਿਆਰਿਆ ਜਿਹੜਾ ਸੁੱਤਿਆਂ ਹੋਇਆਂ ਨੂੰ ਜਗਾਈ ਜਾਂਦਾ। ਹਜ਼ੂਰ ਨੇ ਉਹਨਾਂ ਨੂੰ ਜਗਾਇਆ, ਰੋਵਤ ਰੀਝ ਪਰੈ ਗੁਰਦੇਵ ਮੂਵੇ ਕੋ ਰੋਵਤ ਗ੍ਰਾਮ ਕੀ ਨਾਰੀ, ਕੀਰਤਨ ਤੇਜੋ ਰੀਝ ਪਰੈ ਕੀਰ ਕਪੋਤ ਪੁਕਾਰ ਉਚਾਰੀ, ਨਾਵੇ ਦਾਦਰ ਮੋਨਸ਼ੋ ਬ੍ਰਿਸਖੇ, ਬਾਨਰ ਜੰਗਲ ਬਾਂਸ ਬਨਾਰੀ, ਪ੍ਰੀਤ ਪ੍ਰਤੀਤ ਕੀ ਲੇਸ਼ ਬਿਨਾ ਸਿੱਖ ਪੰਡਿਤ ਗਾਇਕ ਜਾਵਤ ਖਾਰੀ। ਕਹਿਣ ਲੱਗੇ ਪਿਆਰਿਓ ਜੇ ਰੋਣ ਨਾਲ ਰੱਬ ਖੁਸ਼ ਹੁੰਦਾ ਹੋਵੇ, ਨੀਅਤ ਮਾੜੀ ਹੋਵੇ ਤੇ ਨੌਜਵਾਨ ਦੀ ਮੌਤ ਤੇ ਬੀਬੀਆਂ ਬਹੁਤ ਰੋਂਦੀਆਂ ਨੇ ਪਰ ਕਦੀ ਉਹ ਜਿੰਦਾ ਨਹੀਂ ਹੋਇਆ। ਜੇ ਤੁਸੀਂ ਕਹੋ ਸੀ ਸਵੇਰੇ ਸਵੇਰੇ ਗਾਉਂਦੇ ਆ, ਸਵੇਰੇ ਉੱਠਣ ਤੋਂ ਪਹਿਲਾਂ ਚਿੜੀਆਂ ਵੀ ਚਹਿਕਦੀਆਂ ਨੇ, ਕਬੂਤਰ ਵੀ ਬੋਲਦੇ ਨੇ। ਹਜ਼ੂਰ ਕਹਿਣ ਲੱਗੇ ਜੇ ਨੀਅਤ ਰਾਸ ਤੋਂ ਬਿਨਾਂ ਕਹੋ ਮੈਂ ਰੋਜ਼ ਇਸ਼ਨਾਨ ਕਰਨਾ। ਹਜ਼ੂਰ ਕਹਿੰਦੇ ਡੱਡੂ ਰੋਜ਼ ਨਾਂਦਾ, ਜੇ ਤੂੰ ਕਹਿ ਮੈਂ ਤਾਂ ਕਿਸੇ ਨਾਲ ਬੋਲਦਾ ਨੀ ਚੁੱਪ ਕਰੀ ਬੈਠਾ। ਹਜ਼ੂਰ ਕਹਿੰਦੇ ਨੇ ਜੇ ਨੀਅਤ ਮਾੜੀ ਹੋਵੇ ਤੇ ਚੁੱਪ ਨਾਲ ਵੀ ਕੁਛ ਨਹੀਂ ਬਣਦਾ, ਕਿਉਂਕਿ ਰੁੱਖ ਤਾਂ ਸਾਰੀ ਜ਼ਿੰਦਗੀ ਚੁੱਪ ਹੀ ਦੁਨੀਆਂ ਤੋਂ ਚਲਾ ਜਾਂਦਾ। ਰੋਵਤ ਰੀਝ ਪਰੈ ਗੁਰਦੇਵ ਮੂਵੇ ਕੋ ਰੋਵਤ ਗ੍ਰਾਮ ਕੀ ਨਾਰੀ, ਕੀਰਤਨ ਤੇ ਜੋ ਰੀਝ ਪਰੈ ਕੀਰ ਕਪੋਤ ਪੁਕਾਰ ਉਚਾਰੀ, ਨਾਵੇ ਦਾਦਰ ਮੋਨ ਸੋ ਬ੍ਰਿਸ਼ਖ ਹੈ, ਜੰਗਲ ਬਾਨਰ ਬਾਂਸ ਬਨਾਰੀ, ਪ੍ਰੀਤ ਪ੍ਰਤੀਤ ਕੀ ਲੇਸ਼ ਬਿਨਾ ਸਿੱਖ ਪੰਡਿਤ ਗਾਇਕ ਜਾਵਤ ਖਾਰੀ। ਗਵਈਆ ਹੋਵੇ, ਵਿਦਵਾਨ ਹੋਵੇ, ਇਵਨ ਕੇ ਸਿੱਖ ਵੀ ਹੋਵੇ, ਜੇ ਅੰਦਰ ਦੀ ਨੀਅਤ ਰਾਸਨੀ ਤੇ ਗਾਉਂਦਾ ਹੋਇਆ ਵੀ ਸਭ ਕੁਝ ਗਵਾ ਗਿਆ। ਮੈਂ ਸਤਿਗੁਰੂ ਦੇ ਸ਼ਬਦ ਪੜ੍ਹ ਰਿਹਾ ਸਾਂ ਤੇ ਗੁਰੂ ਰਾਮਦਾਸ ਦੀ ਮੈਂ ਇੱਕ ਤੁੱਕ ਜ਼ਰੂਰ ਸਾਂਝੀ ਕਰਦੇ। ਅਗਲਾ ਸ਼ਲੋਕ ਵਿਚਾਰਨ ਤੋਂ ਪਹਿਲਾਂ ਪਹਿਲਾ ਸ਼ਲੋਕ ਸੀ ਘਰ ਕੀ ਮੁੰਦ ਵਿਦੇਸ਼ ਪਿਰ ਨਿਤ ਝੂਰੇ ਸੰਭਾਲੇ। ਪਰਮਾਤਮਾ ਘਰ ਵਿੱਚ ਏ ਤੇ ਜੀਵ ਇਸਤਰੀ ਸਮਝਦੀ ਉਹ ਪਰਦੇਸ਼ ਵਿੱਚ ਹੈ, ਝੂਰਦੀ ਵੀ ਰੋਜ਼ ਹੈ ਤੇ ਯਾਦ ਵੀ ਉਹਨੂੰ ਕਰਦੀ। ਪਰ ਹਜ਼ੂਰ ਕਹਿੰਦੇ ਨੇ ਮਿਲਦਿਆਂ ਦੇਰੀ ਨਹੀਂ ਲੱਗੇਗੀ ਜੇ ਨੀਅਤ ਰਾਸ ਕਰੇ। ਸਤਿਗੁਰੂ ਗੁਰੂ ਰਾਮਦਾਸ ਜੀ ਦੀਆਂ ਇੱਕ ਤੁੱਕ ਹੈ ਤੇ ਮੇਰਾ ਖਿਆਲ ਹੈ ਉਹ ਸਾਨੂੰ ਹਜ਼ੂਰ ਦੇ ਪੁਰਬ ਵਾਲੇ ਦਿਨ, ਕਿਉਂਕਿ ਆਪ ਸੰਗਤਾਂ ਹਜ਼ੂਰ ਦਾ ਕੱਲ ਨੂੰ ਪੁਰਬ ਬਣਾਇਆ ਜਾਣਾ ਹੈ। ਅੱਜ ਸੱਚੇ ਪਾਤਸ਼ਾਹ ਜੀ ਦਾ ਨਗਰ ਕੀਰਤਨ ਸਤਿਗੁਰੂ ਜੀ ਦੇ ਇਸ ਦਰਬਾਰ ਤੋਂ ਪ੍ਰਾਰੰਭ ਹੋਣਾ ਹੈ। ਇੱਕ ਬੇਨਤੀ ਮੈਂ ਜ਼ਰੂਰ ਕਰਨੀ, ਕਿਸੇ ਦੇ ਲਾ ਕੇ ਨਹੀਂ, ਦੇਖੋ ਕਿੰਨੀ ਸਫਾਈ ਆਪਾਂ ਕਰਨੀ, ਲੰਗਰ ਦੇ ਵਿੱਚ ਸਫਾਈ। ਮੈਨੂੰ ਵੀ ਤਕਰੀਬਨ ਮਸਕੀਨ ਸਾਹਿਬ ਜੀ ਤੋਂ ਬਾਅਦ ਇਹ ਸ਼ਾਇਦ ਮੇਰਾ ਖਿਆਲ 10ਵਾਂ ਸਾਲ ਹੈ ਹਜ਼ੂਰ ਦੇ ਇਸ ਦਰਬਾਰ ਦੇ ਪੁਰਬ ਦੀ ਹਾਜ਼ਰੀ ਭਰਦੇ। ਇੱਕ ਬੇਨਤੀ ਕਰਾਂਗਾ, ਲੰਗਰ ਲਾਓ, ਸਤਿਗੁਰੂ ਦਾ ਪੁਰਬ ਹੈ ਜੀ ਸਦਕੇ, ਪਰ ਸਫਾਈ ਦਾ ਧਿਆਨ ਜ਼ਰੂਰ ਰੱਖਿਓ। ਤੁਸੀਂ ਧਿਆਨ ਨਾਲ ਦੇਖੋਗੇ ਪੁਰਬ ਤੋਂ ਅੱਗੇ ਅੱਗੇ ਤਾਂ ਸਫਾਈ ਸਾਰੇ ਕਰ ਰਹੇ ਆ ਤੇ ਪਿੱਛੇ ਜਿੰਨੇ ਡੂਨੇ, ਜਿੰਨੇ ਕਾਗਜ਼, ਜਿੰਨੇ ਗਲਾਸ ਸੱਟੀ ਜਾਂਦੇ ਆ। ਗੁਰੂ ਕਹਿੰਦੇ ਨੇ ਜੇ ਤੂੰ ਪਰਕਰਮਾ ਵਿੱਚ ਇੱਥੇ ਇੰਨਾ ਝਾੜੂ ਲਾਨੇ ਜਿੱਥੇ ਗੁਰੂ ਕੀਆਂ ਸੰਗਤਾਂ ਦਾ ਨਗਰ ਕੀਰਤਨ ਲੰਘਦਾ ਚੇਤੇ ਰੱਖੀ, ਉੱਥੇ ਪਿੱਛੇ ਵੀ ਸਫਾਈ ਜ਼ਰੂਰ ਕਰੀ ਜਾਈ। ਇਹ ਠੀਕ ਹੈ ਪਿੱਛੇ ਚੱਲਦੇ ਨੂੰ ਸ਼ਾਇਦ ਲੋਕ ਇੰਨੇ ਨਹੀਂ ਦੇਖਣਗੇ, ਪਰ ਪਿੱਛੇ ਸਫਾਈ ਕਰਨ ਵਾਲੇ ਨੂੰ ਗੁਰੂ ਰਾਮਦਾਸ ਜ਼ਰੂਰ ਦੇਖੇ। ਮੇਰੀ ਬੇਨਤੀ ਹੈ ਤੁਹਾਡੇ ਚਰਨਾਂ 'ਚ। ਕਿਉਂਕਿ ਜਦੋਂ ਸਵੇਰੇ ਸੰਗਤ ਲੰਘਦੀ ਇੱਥੋਂ, ਤੁਸੀਂ ਦੇਖੋਗੇ, ਮੇਰਾ ਖਿਆਲ ਮੇਰੀ ਬੇਨਤੀ ਮੰਨੀ ਜਾਏਗੀ, ਉਸ ਵਕਤ ਇਹਨਾਂ ਚਾਰ ਚੁਪੇੜੇ ਕੂੜਾ ਕਰਕਟ ਪਿਆ ਹੁੰਦਾ, ਨਹੀਂ ਇਹ ਸੱਚੀ ਸਰਕਾਰ ਦਾ ਘਰ ਹੈ, ਅੰਦਰ ਦੀ ਨੀਅਤ ਰਾਜ਼ਵੀ ਤੇ ਬਾਹਰ ਦੀ ਵੀ ਸਫਾਈ। ਮੈਂ ਬੇਨਤੀ ਕਰਨ ਲੱਗਾ, ਜਿਹੜੀ ਧੰਨ ਗੁਰੂ ਰਾਮਦਾਸ ਜੀ ਦਾ ਇੱਕ ਬਚਨ ਹੈ, ਹਜ਼ੂਰ ਨੇ ਫਰਮਾਇਆ ਅੰਤਰ ਕਪਟ ਚੁਕਾਵੋ ਮੇਰੇ ਗੁਰ ਸਿੱਖੋ। ਇਹਦਾ ਮਤਲਬ ਕਿ ਕੋਈ ਸਿੱਖੀ ਦੇ ਬਾਣੀ ਚ ਕਪਟ ਕਰਦਾ ਹੈ, ਅੰਦਰ ਦੀ ਨੀਅਤ ਰਾਸ ਨਹੀਂ ਹੈ ਗੁਰਸਿੱਖ ਕਹਿੰਦਾ, ਅੰਤਰ ਕਪਟ ਚੁਕਾਵੋ ਮੇਰੇ ਗੁਰ ਸਿੱਖੋ, ਨਿਕਪਟ ਕਮਾਵੋ ਹਰ ਕੀ ਹਰ ਕਾਲ, ਕਪਟ ਰਹਿਤ ਹੋ ਕੇ ਕਰੋ ਸੇਵਾ ਪੜੋ ਬਾਣੀ ਤੇ ਕੀ ਫਲ ਮਿਲੇਗਾ, ਨਿਖਾਲ ਨਿਖਾਲ ਨਿਖਾਲ, ਜਿਹੜਾ ਕਪਟ ਨੂੰ ਛੱਡ ਕੇ ਸੇਵਾ ਤੇ ਸਿਮਰਨ ਕਰੇਗਾ ਉਹ ਜ਼ਿੰਦਗੀ ਵਿੱਚ ਨਿਹਾਲ ਹੋ ਜਾਏ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਨੇ ਅੱਜ ਪਹਿਲਾ ਸ਼ਲੋਕ ਜੋ ਸਾਨੂੰ ਬਖਸ਼ਿਸ਼ ਕੀਤਾ, ਇੱਕ ਇੱਕ ਸ਼ਲੋਕ ਔਰ ਪੌੜੀ, ਸ਼ਲੋਕ ਭਾਈ ਸਾਹਿਬ ਫਿਰ ਦੁਬਾਰਾ ਪੜ੍ਹਦੇ ਆ। ਗੁਰਮੁਖ ਪਿਆਰੇ, ਅਸੀਂ ਆਖਰੀ ਅਰਥ, ਕਿਉਂਕਿ ਸਾਰੀ ਕਥਾ ਦਾ ਮਤਲਬ ਇਹ ਵੇ ਕਿ ਜਿਹੜਾ ਹੁਕਮਨਾਮਾ ਹੈ ਉਹ ਸੁਣਨ ਵਾਲੇ ਤੇ ਬੋਲਣ ਵਾਲੇ ਨੂੰ ਸਮਝ ਪਵੇ।
ਪਰ ਹੀ ਮੰਦ ਵਦੇਸ਼ ਪੈਰ ਨਿਤ ਝੂਰੇ ਸੰਭਾਲੇ।
ਦਾਸ ਫਿਰ ਅਰਥ ਕਰ ਦੇਵੇ, ਕਰ ਹੀ ਮੰਦ ਵਦੇਸ਼ ਪੈਰ, ਕਰ ਹੀ ਦਾ ਮਤਲਬ ਪਰਿਪੂਰਨ ਪਰਮਾਤਮਾ ਘਰ ਵਿੱਚ ਹੈ, ਮੰਦ ਨੇ ਇਸਤਰੀ ਨੇ ਜਗਿਆਸੂ ਨੇ ਦੇ ਅਰਥ ਕਰ ਲਈ ਸੌਖੀ, ਜਗਿਆਸੂ ਨੇ ਵਿਦੇਸ਼ ਪਿਰ, ਇਹ ਸਮਝਿਆ ਉਹ ਤਾਂ ਮੇਰੇ ਤੋਂ ਬੜਾ ਦੂਰ ਹੈ। ਨਿਤ ਝੂਰੇ, ਜਪਦੀ ਵੀ ਤੇ ਝੂਰਦੀ ਵੀ ਹੈ ਕਿ ਦੇਖੋ ਜੀ ਇੰਨੇ ਸਾਲ ਹੋ ਗਏ ਦਰਸ਼ਨ ਨਹੀਂ ਹੋਏ, ਇੰਨੇ ਸਾਲ ਹੋ ਗਏ ਰਸ ਨਹੀਂ ਬਣਿਆ। ਨਿਤ ਝੂਰੇ ਸੰਭਾਲੇ, ਯਾਦ ਵੀ ਕਰਨਾ ਤੇ ਝੂਰੀ ਜਾਣਾ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਆ ਮੁੰਦ, ਮੈਂ ਤੈਨੂੰ ਦੱਸਾਂ ਕਿਉਂ ਨੀ ਤੈਨੂੰ ਦਰਸ਼ਨ ਹੁੰਦੇ ਪਏ, ਕਿਉਂ ਤੇਰਾ ਆਤਮਕ ਜੀਵਨ ਖੜੋਤ ਵਿੱਚ ਤਰੱਕੀ ਕਿਉਂ ਨੀ ਕਰ ਰਿਹਾ। ਅਗਲਾ ਬਚਨ ਹਜ਼ੂਰ ਨੇ ਬਖਸ਼ਿਸ਼ ਕੀਤਾ ਹੈ,
ਮਿਲਦਿਆਂ ਢਿੱਲ ਨਾ ਹੋਵੇ ਜੇ ਨੀਅਤ ਰਾਸ ਕਰੇ।
ਮਿਲਦਿਆਂ ਢਿੱਲ ਨਾ ਹੋਵੇ, ਬਿਲਕੁਲ ਦੇਰੀ ਨਹੀਂ। ਹੁਣ ਇਹ ਬਚਨ ਆਦਿ ਗੁਰੂ ਜੀ ਦਾ ਹੈ, ਏਡਾ ਵੱਡੀ ਗਵਾਹੀ ਹੈ, ਮਿਲਦਿਆਂ ਬਿਲਕੁਲ ਢਿੱਲ, ਕੋਈ ਮੇਰੇ ਵੱਲੋਂ ਦੇਰੀ ਨਹੀਂ। ਗੁਰੂ ਨਾਨਕ ਸਾਹਿਬ ਬਚਨ ਕਰਦੇ ਨੇ, ਤੂੰ ਪੁਕਾਰ ਨੀਅਤ ਰਾਸ ਕਰਕੇ, ਮੈਂ ਬਿਲਕੁਲ ਦੇਰੀ ਨਹੀਂ ਲਾਵਾਂਗਾ। ਮੈਂ ਕਰਾਂ ਕੀ? ਹਜ਼ੂਰ ਦੇ ਬਚਨਾਂ ਰਾਹੀਂ ਗੁਰੂ ਜੀ ਅੰਦਰ ਆਉਣਾ ਚਾਹੁੰਦੇ ਨੇ, ਪਰ ਅੰਦਰ ਦੀ ਨੀਅਤ ਦਰਵਾਜ਼ੇ ਇਹੋ ਜਿਹੇ ਨੇ ਗੁਰੂ ਲਈ ਖੁੱਲਦੀ ਨਹੀਂ ਪਏ। ਮਿਲਦਿਆਂ ਢਿੱਲ ਨਾ ਹੋਵੇ, ਕੋਈ ਦੂਰੀ ਨਹੀਂ, ਕੋਈ ਦੇਰੀ ਨਹੀਂ, ਨਾ ਦੂਰੀ ਤੇ ਨਾ ਦੇਰੀ। ਦੇਖੋ ਹਨੇਰਾ ਜਿੰਨਾ ਮਰਜ਼ੀ ਪੁਰਾਣਾ ਹੋਵੇ, ਇੱਕ ਕਮਰਾ ਜਾਂ ਇੱਕ ਤਹਿਖਾਨਾ, ਇੱਕ ਭੋਰਾ, ਇੱਕ ਬੇਸਮੈਂਟ ਸ਼ਬਦ ਵਰਤ ਲਈ, ਕਈ ਸਾਲਾਂ ਦੀ ਬੰਦ ਪਈ ਹੈ, ਕੁੱਪ ਹਨੇਰਾ ਉਹਦੇ ਵਿੱਚ ਹੈ। ਤੇ ਜੇ ਆਪਾਂ ਕਹੀਏ ਵੀ ਇਹ ਤਾਂ ਦਰਵਾਜ਼ਾ 600 ਸਾਲ ਦਾ ਬੰਦ, 6 ਸਦੀਆਂ ਦੀ ਬੰਦ ਹੈ ਬੇਸਮੈਂਟ, ਤੇ ਸਿਆਣਾ ਕਹੇਗਾ 6 ਸਦੀਆਂ ਦਾ ਹਨੇਰਾ ਹੈ, ਪਰ 6 ਸਦੀਆਂ ਨਹੀਂ ਲੱਗਦੀਆਂ ਹਨੇਰਾ ਦੂਰ ਕਰਨ ਨੂੰ, ਦੀਵਾ ਬਲਨ ਦੀ ਦੇਰ ਏ, 6 ਸਦੀਆਂ ਦਾ ਹਨੇਰਾ ਚਲਾ ਜਾਏਗਾ ਨੀਅਤ ਰਾਸ ਕਰਨ ਦੀ ਜੇਰ ਏ, ਤੇ ਕਰੋੜਾਂ ਜਨਮਾਂ ਦੀ ਦੂਰੀ ਮਿਲਾਪ ਵਿੱਚ ਬਦਲ ਜਾਏ, ਦੀਵਾ ਬਲੇ ਅੰਧੇਰਾ ਜਾਏ। ਮਿਲਦਿਆਂ ਢਿੱਲ ਨਾ ਹੋਵੇ, ਕੋਈ ਦੇਰੀ ਨਹੀਂ ਜੇ ਨੀਅਤ ਰਾਸ ਕਰੇ। ਮੈਂ ਆਪਣੇ ਮਨ ਨੂੰ ਸਮਝਾ ਰਿਹਾ, ਮਨਾ ਨੀਅਤ ਰਾਸ ਕਰ, ਮਨ ਦਾ ਇਰਾਦਾ ਬਣਾ ਮੈਂ ਸਾਈ ਨੂੰ ਪਾਣਾ, ਮਨ ਦਾ ਇਰਾਦਾ ਬਣਾ ਮੈਂ ਗੁਰੂ ਰਾਮਦਾਸ ਦੀ ਖੁਸ਼ੀ ਲੈਣੀ ਹੈ, ਮਨ ਦਾ ਇਰਾਦਾ ਬਣਾ ਮੈਂ ਸਤਿਗੁਰੂ ਦੇ ਚਰਨਾਂ ਵਿੱਚ ਲੀੜ ਹੋਣਾ। ਤੂੰ ਨੀਅਤ ਰਾਸ ਕਰਕੇ ਤੁਰ, ਤੇ ਗੁਰੂ ਰਾਮਦਾਸ ਪਰਕਰਮਾ ਵਿੱਚ ਖਲੋਤਾ ਤੇਰੀ ਇੰਤਜ਼ਾਰ ਕਰਦਾ, ਪਰਦਾ ਹਟਾ ਦੇ। ਹੁਣ ਅੱਗੇ ਸਤਿਗੁਰੂ ਮਹਾਰਾਜ ਜੀ ਨੇ ਉਸ ਅਵਸਥਾ ਨੂੰ ਬਿਆਨ ਕੀਤਾ ਜਿਹਦੇ ਵਿੱਚ ਰੱਬ ਦੇ ਦਿੱਤਾ ਤੇ ਗੁਰੂ ਬੜਾ ਚੰਗਾ, ਜੇ ਨਾ ਦਿੱਤਾ ਤੇ ਕਹਿ ਦਿੱਤਾ ਮੈਂ ਨੀ ਮੱਥਾ ਟੇਕਣ ਆਉਣਾ, ਇਹ ਕੋਈ ਸਿੱਖੀ ਨਹੀਂ। ਆਓ ਹਜ਼ੂਰ ਦਾ ਦੂਜਾ ਸ਼ਲੋਕ, ਧੰਨ ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ, ਸਰਵਣ ਕਰੀਏ।
ਮਹੱਲਾ ਪਹਿਲਾ ਨਾਨਕ ਗਾਲੀ ਕੂੜੀਆਂ ਬਾਜ ਪ੍ਰੀਤ ਕਰੇ।
ਨਾਨਕ ਗਾਲੀ ਕੂੜੀਆਂ ਬਾਜ ਪ੍ਰੀਤ ਕਰੇ, ਇਹਦੇ ਅਰਥ ਕਰੀਏ ਬਾਜ ਪ੍ਰੀਤ ਕਰੇ, ਪ੍ਰਭੂ ਦੀ ਪ੍ਰੀਤ ਤੋਂ ਬਿਨਾਂ, ਪਰਮਾਤਮਾ ਦੀ ਮੁਹੱਬਤ ਤੋਂ ਬਿਨਾਂ, ਗੁਰੂ ਨੂੰ ਕੀਤੇ ਹੋਏ ਇਸ਼ਕ ਤੋਂ ਬਿਨਾਂ, ਨਾਨਕ ਗਾਲੀ ਕੂੜੀਆਂ ਉਹ ਹਰ ਗੱਲ ਝੂਠੀ ਹੈ, ਫਿੱਕੀ ਹੈ, ਬੇਰਸੀ ਹੈ। ਪਿਆਰਿਓ, ਜਿੱਥੇ ਪਰਮਾਤਮਾ ਦੀ ਪ੍ਰੀਤ ਨਹੀਂ, ਜਿੱਥੇ ਪਰਮਾਤਮਾ ਦਾ ਪਿਆਰ ਨਹੀਂ, ਹਜ਼ੂਰ ਕਹਿੰਦੇ ਨੇ ਨਾਨਕ ਗਾਲੀ ਕੂੜੀਆਂ ਬਾਝ ਪ੍ਰੀਤ ਕਰੇ। ਜੇ ਤੇਰੇ ਜ਼ਬਾਨ ਵਿੱਚ ਤੇਰੇ ਅੰਦਰ ਪਿਆਰ ਨਹੀਂ ਤੇ ਤੇਰੇ ਜ਼ਬਾਨ ਦੀਆਂ ਕੀਤੀਆਂ ਗੱਲਾਂ ਵੀ ਕੂੜੀਆਂ ਬਣ ਜਾਣਗੀਆਂ। ਇਸੇ ਨੂੰ ਸਤਿਗੁਰੂ ਨੇ ਕਿਹਾ, ਇੱਕ ਫਿਰੈ ਕਨੇਰੇ ਕਰੈ ਗੱਲਾਂ ਗੱਲੀ ਕਿਨੈ ਨਾ ਪਾਇਆ। ਨੰਨੈ ਨਾ ਭੋਗ ਨਿਤ ਭੋਗੈ, ਉਹਦੇ ਦਿੱਤੇ ਰੋਜ਼ ਭੋਗ ਭੋਗਨੇ ਆ, ਸਭ ਕੁਝ ਹੰਡਾਨੇ ਆ, ਨਾ ਡੀਠਾ ਨਾ ਸੰਭਲਿਆ, ਗੱਲੀ ਖੌ ਸੁਹਾਗਣ ਭੈਣੇ ਕੰਤ ਨਾ ਕਬੂ ਮੈਂ ਮਿਲਿਆ। ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਪਰ ਅਸੀਂ ਚੰਗੀਆਂ ਮਹਾਰਾਜ ਕਹਿੰਦੇ ਨਹੀਂ, ਨਾਨਕ ਗਾਲੀ ਕੂੜੀਆਂ, ਉਹ ਝੂਠੀਆਂ ਗੱਲਾਂ ਨੇ, ਉਹ ਫਰੇਬ ਵਾਲੀਆਂ ਗੱਲਾਂ ਨੇ, ਉਹ ਕਪਟ ਵਾਲੀਆਂ ਗੱਲਾਂ ਨੇ। ਕਿਹੜੀਆਂ? ਬਾਜ ਪ੍ਰੀਤ ਕਰੇ, ਜਿਨ੍ਹਾਂ ਗੱਲਾਂ ਵਿੱਚ ਪਿਆਰੇ ਦੀ ਪ੍ਰੀਤ ਨੇ। ਗੁਰੂ ਸਾਹਿਬ ਦਾ ਇੱਕ ਸਲੋਕ ਹੈ ਜੀ, ਗੁਰੂ ਗ੍ਰੰਥ ਸਾਹਿਬ ਵਿੱਚ ਹਜ਼ੂਰ ਨੇ ਫਰਮਾਇਆ ਕਿ ਜਾਲੋਂ ਐਸੀ ਰੀਤ, ਉਹ ਬੋਲ, ਉਹ ਰੀਤ, ਉਹ ਕਰਮ ਸਾਰੇ ਮੈਂ ਫੂਕ ਦਿਆਂ ਜਿਨ੍ਹਾਂ ਵਿੱਚੋਂ ਮੇਰੇ ਪਿਆਰੇ ਦੀ ਯਾਦ ਵਿਸਰਦੀ ਹੋ। ਜਾਲੋਂ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ, ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਛੇਤੀ ਪਤ ਰਹੇ। ਜਿਸ ਕਰਮ ਵਿੱਚੋਂ ਸਾਈ ਦਾ ਪਿਆਰ ਭੁੱਲਦਾ, ਫੂਕ ਦੇ ਉਹਨਾਂ ਕਰਮਾਂ ਨੂੰ, ਉਹ ਹੀ ਪ੍ਰੀਤ ਚੰਗੀ ਜਿੱਥੇ ਪਰਮਾਤਮਾ ਦੀ ਯਾਦ ਆਉਂਦੀ। ਹਜ਼ੂਰ ਸੱਚੇ ਪਾਤਸ਼ਾਹ ਪਹਿਲੀ ਤੁਕ ਵਿੱਚ ਕਹਿ ਰਹੇ ਨੇ, ਉਹ ਗੱਲਾਂ ਝੂਠੀਆਂ ਨੇ ਜਿੱਥੇ ਸਾਈਂ ਦੀ ਪ੍ਰੀਤ ਨਹੀਂ।
ਜਿਚਰ ਜਾਣੈ ਭਲਾ ਕਰ, ਜਿਚਰ ਲੇਵੈ ਦੇ।
ਸਤਿਗੁਰੂ ਕਹਿੰਦੇ ਨੇ, ਤਿਚਰ ਜਾਣੈ ਭਲਾ ਕਰ, ਜਿਚਰ ਲੇਵੈ ਦੇ। ਅਖਰੀ ਅਰਥ ਥੋੜੇ ਜਿਹੇ ਵਾਚਨ ਲਈ, ਤਿਚਰ ਜਾਣੈ ਭਲਾ ਕਰ, ਇਹਦਾ ਮਤਲਬ ਓਨੀ ਦੇਰ ਤਾਂ ਕਹਿੰਦਾ ਮੇਰਾ ਗੁਰੂ ਬੜਾ ਚੰਗਾ, ਮੇਰਾ ਰੱਬ ਬੜਾ ਭਲਾ ਹੈ, ਮੇਰਾ ਮੁਰਸ਼ਦ ਬੜਾ ਦਿਆਲੂ ਹੈ। ਕਿੰਨੀ ਦੇਰ ਤੱਕ? ਹਜ਼ੂਰ ਕਹਿੰਦੇ ਨੇ, ਭਾਈ ਜਿਚਰ ਲੇਵੈ, ਜਿੰਨੀ ਦੇਰ ਤੱਕ ਉਹਦੇ ਤੋਂ ਲੈ ਰਿਹਾ ਦਾਤਾਂ। ਦੇਹ ਦਾ ਅਰਥ ਕਰਾਂਗੇ ਦੇਹ ਨਹੀਂ, ਦੇ ਜਿੰਨੀ ਦੇਰ ਤੱਕ ਪਰਮਾਤਮਾ ਦੇ ਰਿਹਾ ਹੈ ਓਨੀ ਦੇਰ ਤੱਕ ਉਹਨੂੰ ਕਹਿੰਦਾ ਭਲਾ, ਬੜਾ ਚੰਗਾ ਜੀ ਮੈਨੂੰ ਭਾਗ ਲਾਇਆ ਪਿਆ। ਓਨੀ ਦੇਰ ਤੱਕ ਚੰਗਾ ਜਿੰਨੀ ਦੇਰ ਤੱਕ ਪ੍ਰਭੂ ਦਿੰਦਾ ਤੇ ਮਨੁੱਖ ਲੈਂਦਾ, ਤੇ ਜਿੱਦਣ ਪਰਮਾਤਮਾ ਇਹਨੂੰ ਦਾਤ ਨਾ ਦੇ, ਹਜ਼ੂਰ ਕਹਿੰਦੇ ਨੇ, ਉਦਨ ਭਲਾ ਕਹਿਣ ਦੀ ਥਾਂ ਸੱਚੀ ਗੱਲ ਹੈ ਕਿ ਗੁਰੂ ਤੋਂ ਮੂੰਹ ਮੋੜ ਕੇ ਚਲਾ ਜਾਂਦਾ। ਇਸ ਸਲੋਕ ਤੇ ਵੀ ਮੈਂ ਮਿੰਟ 5-7 ਤੁਹਾਡੇ ਜ਼ਰੂਰ ਲੈਣੇ ਨੇ ਇਹਦੇ ਅਰਥਾਂ ਦੇ ਵਿਸਤਾਰ ਦੇ ਲਈ। ਗੁਰਮੁਖੋ, ਵੈਸੇ ਤਾਂ ਬੰਦੇ ਦਾ ਜ਼ਿਆਦਾਤਰ ਫਿਤਰਤ ਸੁਭਾਅ ਇਹ ਵੇ ਬੰਦਿਆਂ ਦਾ, ਹਰ ਬੰਦਾ ਕਿਸੇ ਨਾਲ ਜੁੜਦਾ ਉਹਦਾ ਕੋਈ ਨਾ ਕੋਈ ਸਵਾਰਥ ਹੁੰਦਾ। ਬੜੀ ਸਪਸ਼ਟ ਗੱਲ ਹੈ, ਸਾਰਿਆਂ ਨਹੀਂ ਲਈ ਪਰ ਬਹੁਤਾਤ ਵਿੱਚ। ਜਿੰਨੀ ਦੇਰ ਤੱਕ ਮੰਨ ਲਓ ਆਪ ਕਿਸੇ ਦੀ ਮਦਦ ਕਰ ਰਹੇ ਹੋ, ਤੁਸੀਂ ਮਦਦ ਕਰੀ ਜਾਓ, ਓਨੀ ਦੇਰ ਤੱਕ ਜਿੱਥੇ ਬੈਠੇਗਾ ਤੁਹਾਨੂੰ ਚੰਗਾ ਕਹੇਗਾ, ਪਿੱਠ ਪਿੱਛੇ ਵੀ ਚੰਗਾ ਕਹੇਗਾ। ਤੇ ਜਿਸ ਦਿਨ ਆਪ ਜੀ ਖੱਤ ਖਿੱਚੋਗੇ, ਜਿਹੜਾ ਬੰਦਾ ਥਾਂ ਥਾਂ ਤੇ ਤੁਹਾਡੇ ਸੋਹਲੇ ਗਾਉਂਦਾ ਸੀ, ਤੁਹਾਡੀ ਸਾਡੀ ਸਿਫਤ ਕਰਦਾ ਸੀ, ਜਿੱਦਣ ਹੱਥ ਪਿੱਛੋਂ ਖਿੱਚੋਗੇ ਸੱਚੀ ਗੱਲ, ਉਹੀ ਬੰਦਾ ਜਿੱਥੇ ਬੈਠੇਗਾ ਰੱਜ ਕੇ ਬਦਨਾਮੀ ਕਰੇਗਾ, ਕਿਉਂਕਿ ਸਵਾਰਥੀ। ਜਿੰਨੀ ਦੇਰ ਤੱਕ ਖਾਣ ਪਾਣ ਨੂੰ ਮਿਲੇਗਾ ਗੀਤ ਗਾਏਗਾ, ਤੇ ਜਿੱਦਣ ਹੱਥ ਪਿਛਾਂ ਖਿੱਚੋਗੇ ਖੂਨ ਦਾ ਰਿਸ਼ਤਾ ਵੀ ਲੋਕਾਂ ਵਿੱਚ ਭੰਡਣ ਲੱਗ ਪਏਗਾ, ਛੱਡੋ ਜੀ ਉਹ ਤਾਂ ਬੰਦਾ ਹੀ ਬੜਾ ਬੇਈਮਾਨ ਹੈ, ਮੈਨੂੰ ਤੇ ਪਤਾ ਹੀ ਹੋਣ ਲੱਗਾ, ਪਤਾ ਹੁਣ ਤਾਂ ਲੱਗਾ ਕਿਉਂਕਿ ਤੇਰੇ ਤੋਂ ਹੱਥ ਖਿੱਚ ਲਿਆ ਇਹਨੂੰ। ਵੈਸੇ ਗੁਰਦੇਵ ਨੇ ਤਾਂ ਬਾਣੀ ਵਿੱਚ ਕਿਹਾ, ਮਨ ਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ, ਉਹਨਾਂ ਦਾ ਸੰਬੰਧ ਸੁੱਖ ਨਾਲ ਹੈ। ਮਨ ਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ, ਵੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਏਨ ਬੰਦ, ਜਿੱਚਰ ਪਹਿਨਣ ਖਾਮਣੇ। ਕੱਲਾ ਰੱਬ ਨੂੰ ਨੀ, ਬੰਦਾ ਬੰਦੇ ਨੂੰ ਇਸ ਤਰ੍ਹਾਂ ਕਹਿੰਦਾ, ਜਿੰਨੀ ਦੇਰ ਤੱਕ ਖਾਣ ਪਾਣ ਨੂੰ ਦਿਓ, ਜਿੱਚਰ ਪਹਿਨਣ ਖਾਮਣੇ, ਤਿੱਚਰ ਰੱਖਣ ਗੰਢ, ਗੰਢ ਦਰ ਤੇ ਸੰਬੰਧ ਰੱਖਣਗੇ। ਜਿਤ ਦਿਨ ਕਿਛੂ ਨਾ ਹੋਵੇ, ਜਿੱਦਣ ਤੁਸੀਂ ਕਹਿ ਦਿਓ ਨਹੀਂ ਭਾਈ ਸੱਜਣਾ ਅੱਜ ਮੇਰੇ ਕੋਲ ਨਹੀਂ, ਤਿਤ ਦਿਨ ਬੋਲਣ ਗੰਧ, ਤੇ ਇੰਨੇ ਸਾਲਾਂ ਦੀ ਦਿੱਤੀ ਕੋਈ ਦਾਤ, ਇੱਕ ਖਿਨ ਵਿੱਚ ਜ਼ਬਾਨ ਭੈੜੀ ਬੋਲ ਬੋਲ ਕੇ ਲੋਕਾਂ ਵਿੱਚ ਕੂ ਪ੍ਰਚਾਰ ਸ਼ੁਰੂ ਕਰ ਦੇਣਗੇ, ਨਹੀਂ ਜੀ ਇਹ ਬੰਦਾ ਚੰਗਾ ਨਹੀਂ। ਹੁਣ ਇਹੀ ਸਾਡਾ ਸੁਭਾਅ ਹੈ ਆਮ ਤੌਰ ਤੇ ਲੋਕਾਂ ਦਾ। ਮੈਂ ਬੇਨਤੀ ਕਰਾਂਗਾ ਕਿ ਰੱਬ ਨੂੰ ਪਾਉਣ ਵਾਸਤੇ ਰੱਬ ਨੂੰ ਬਹੁਤ ਘੱਟ ਗਾਉਂਦੇ ਜੇ, दाते नू पान वास्ते दाते नू बहुत घट गाउंदे ने। सच्ची गल दाते नू गाए इस करके जांदा तेरी दात किवें मिलेगी। रब नू पान लई कोई टावा टावा गाउंदा, गुरु नू खुश करन लई कोई टावा टावा गाउंदा, पर नहीं ते दरअसल ज्यादा भीड़ यही है कि मैं गावांगा गुरु एदे बदले मैनू की देगा। हजूर कहिंदे जिन्नी देर तक लैंदा रहा प्रभु गुरु देंदा रहा उन्ना देर तक भला, ते जितन मुसीबत आ गई उदन प्रीत गई। नितनेम छड़ दिता जी रब ने सानू की दिता है जी, मैं बड़े बंदे ऐसे देखे, मैं जी हुण जाना छड़ दिता गुरुद्वारे। चेते रखियो साडे ना जान नाल गुरुद्वारा बंद नहीं होना, ना जान नाल तेरे ही अंदर सुंगड़ जाना है। गुरु नू ना भी तू कह ओ तां भी गुरु ही रहना। पर यह साडे समाज का सुभा है, मान लो किसी की डैथ होगी, असी जी अमृत छड़ दिता, अमृत छकिया सानू तां आ वापर गया, असी नाम पढ़िया जी नाम जपिया साडे घर नाल आ वापर गया। मैं कुछ बाणी चो ते इक इतिहास चो नुकता तुहाडे नाल रखन। मेरे गुरु नानक साहब की प्रीत का शिखर देखो, जे आपां इस करके भला कहने कुछ दे रहा है वह मुकम्मल प्रीत नहीं, ते जिदन ना दिता प्यारे उदन बंदा थिड़क जाएगा। असली प्रेमी होवे मिले ना मिले, चंगा होवे मंदा होवे, मान होवे अपमान होवे, जन्म होवे घर विच मौत होवे, लाह होवे घाटा होवे, सारे छड़ के चले जान, पर कदी फुरना ए ना बने के दाता मैनू आ कुछ नहीं मिलिया, मैं तेरे घर विच अज आउणा नहीं। मैं दो श्लोक आप नाल सांझे कर देना, मांझ की वार दे श्लोक ने। एक श्लोक विच दुनिया भर दा अत दा सुख, ते दूजे श्लोक विच अत दा दुख है, पर प्रीत दोनों विच मुकम्मल है। एक श्लोक विच तां है कि हे मेरे प्रभु जी, जे तुसी लोक दुध मंगदे आ मेरे लिए, जिन्ने दरिया पानी दे भर के चलदे आ नदियां, ये सारा पानी दुध बना दिओ, इन्ना तुसी मैनू दुध दिओ। उस तों बाद जिन्ने पहाड़ा विच चश्मे ने पानी दे, ये सारे घ्यो पिघल पिघल के बाहर आए चश्मे घ्यो दे बन जान। तीजी जिन्नी धरती दी मिट्टी है सारी शक्कर बन जाए, जिन्ने पहाड़ ते रुख ने खीरे मोती चांदी सोना बन जान। पर एक कृपा करी दाता, इनिया दाता इन्ने सुख मेरी झोली च पा दई, पर तेरी याद मेरे हिरदे चो कदी भुले ना, इन्हां दे चा विच मैं किते तेरे सिमरन दा चा ना भुल जां। देखो इस श्लोक दे अर्थ, श्लोक एक है कि नदियां होवै तेणवा सुम होवै दुध की हो। असल च शब्द है तेन, तेन दा तेनू गऊ, बहुवचन है गावा, गावा दा भाव अर्थ दुध दी। नदियां होवै तेणवा सुम, सुम दर ते चश्मे, सुम होवै दुध की हो, सगली धरती शक्कर होवै खुशी करै नित जियो, पर्वत सोना रूपा होवै हीरे लाल जड़ाओ, पी तू है सालाना आखन लहे ना चाओ। एक श्लोक छड के इस तो अगलेरा श्लोक है, ए ती अत दा सुख। आपां कहांगे भी जिन्हों इन्ना सुख मिलिया वह तां चा विच जपेगा। अगे दातार ने फरमाया, जे मेरे तन नू रोग लग जाए, यह समझाने लई शब्द श्लोक है। मन नू रोज नेम निभाने आ, सिमरन करने आ, बाणी पढ़ने, तन नू रोग लग गया, डॉक्टर ने कह दिता तेरा इलाज कोई नहीं। कहिंदे ने दाता इन्नी खतरनाक बीमारी भी लग जाए, पर एक कृपा करी मेरी नीयत विच कदी फुरना ना उठे कि मेरे ने रब ने की कीता। मैं कहना शिखर है सिखी। यही कारण के जदों असी साह की कहानी जां ए शब्द सुनाने, जो मंगेगा मिलेगा, जो मंगेगा वो बंदे दा अंदर उथी टिक जांदा है भी नाम जपांगे पुत्र मिलेगा, नाम जपांगे दुध मिलेगा। कदी नहीं दस्या जांदा जे नाम जपेगा सिमरन करेगा, जे तेरा कोई चला भी जाएगा ते गुरु तेनू भाणा मनन दी दात देवेगा। ए पक्ष जरूरी है। हजूर ने फरमाया, जे देख है दुख लाइए पाप ग्रह दो राह, राहु ते केतु समय दी चाल भी मेरे विपरीत हो जाए, समा मेरे उल्ट चले। जे देख है दुख लाइए पाप ग्रह दो राह, रात पीने राजे सिरे ऊपर रखिए, जुल्म करने वाले राजे मेरे परिवार ते तशद्दुद करन, रात पीने राजे सिरे ऊपर रखिए एवं जापै भाओ। पर एक कृपा करी दाता, घर च बीमारी होवे घर च दुश्मन आके वार करे, मेरा व्यापार बिजनेस बिल्कुल समय की चाल अनुसार चौपट हो जाए, एक कृपा करी गुरु रामदास सच्ची सरकार, तेरे दर ते मथा टेकना कदी ना मैं भूल। जे देख है दुख लाइए, पाप ग्रह दुरा रत पीने राजे सिरे ऊपर रखिए, एवं जाप है पाओ पी तू है सलाहना आखन लगे ना चाओ। मैं एक छोटी जी उदाहरण इतिहास विचो भी बेनती कर दे, देखो धन गुरु गोबिंद सिंह सच्ची सरकार 42 साल दे करीब दातार दी उम्र असी दिनां दी महीनियां दी गिनती च नहीं, 42 सालां विचों तकरीबन 29 साल गुरदेव आनंदपुर साहब दी धरती ते रहे, 29 साल दे करीब 12 साल एक वारी 17 साल एक वारी 3 साल गुरदेव पौंटा साहब रहे। इन्हां 29 सालां च ਕਿਹੜਾ ਸੁੱਖ ਹੈ ਦੁਨੀਆ ਦਾ ਜਿਹੜਾ ਗੁਰੂ ਗੋਬਿੰਦ ਸਿੰਘ ਦੇ ਘਰ ਚ ਨਹੀਂ ਸੀ। ਮੇਰੇ ਸ਼ਹਿਨਸ਼ਾਹ ਦੇ ਸਿਰ ਉੱਤੇ ਹਾਥੀ ਚੌਰ ਕਰਦਾ ਸੀ ਪ੍ਰਸਾਦੀ ਖਾਥੀ, ਮੇਰੇ ਸ਼ਹਿਨਸ਼ਾਹ ਕੋਲ ਚੰਦਨ ਦੀਆਂ ਚੌਂਕੀਆਂ ਨੇ, 5 ਕਲਾ ਸ਼ਸਤਰ ਨੇ, ਕੀਮਤੀ ਘੋੜੇ ਨੇ, ਇਹੋ ਜਿਹੀਆਂ ਚਾਨਣੀਆਂ ਕਨਾਤਾਂ ਤੇ ਤੰਬੂ ਨੇ ਕਿ ਪਹਾੜੀ ਰਾਜਾ ਭੀਮ ਚੰਦ ਵੇਖਦਾ ਤੇ ਠੰਡਾ ਪੈ ਜਾਂਦਾ ਵੀ ਫਕੀਰ ਅਸੀਂ ਪੁਸ਼ਤੈਨੀ ਰਾਜੇ, ਸਾਡੇ ਘਰ ਵਿੱਚ ਇੰਨਾ ਕੀਮਤੀ ਸਮਾਨ ਨਹੀਂ ਜਿੰਨਾ ਸਮਾਨ ਗੁਰੂ ਦੇ ਘਰ ਵਿੱਚ ਹੈ। ਉਹ ਛਲ ਵੀ ਕਰਦਾ, ਕੀਮਤੀ ਬਸਤਰ ਕਲਗੀਆਂ ਜੋੜੇ ਤੋੜੇ ਘੋੜੇ। ਪਰ ਪਿਆਰਿਓ ਮੈਂ ਬੇਨਤੀ ਕਰਾਂ, ਜਿੱਥੇ ਸਿੰਘਾਸਨਾਂ ਤੇ ਬੈਠੇ ਚੌਰ ਹੋਈ, ਉੱਥੇ ਉਹ ਵੀ ਸਮਾਂ ਆਇਆ ਕਿ ਸਵੇਰੇ ਪੁੱਤਰਾਂ ਨੇ ਸ਼ਹੀਦ ਹੋਣਾ, ਪਿਆਰਿਆਂ ਨੇ ਸ਼ਹੀਦ ਹੋਣਾ, ਤੇ ਧੰਨ ਗੁਰੂ ਗੋਬਿੰਦ ਸਿੰਘ ਚਮਕੌਰ ਦੀ ਗੜੀ ਚ ਰਾਤ ਨੂੰ ਬੈਠੇ ਨੇ ਤੇ ਰਾਤ ਨੂੰ ਵਾਹਿਗੁਰੂ ਦਾ ਸ਼ੁਕਰ ਕਰਕੇ ਕਹਿੰਦੇ ਨੇ ਦਾਤਾ ਆਨੰਦਪੁਰ ਵੀ ਤੇਰਾ ਸਾਂ, ਚਮਕੌਰ ਆਇਆ ਪੁੱਤਰ ਕੋਲ ਨੇ ਅੱਜ ਵੀ ਤੇਰਾ ਹਾਂ, ਤੇ ਕੱਲ ਪੁੱਤਰਾਂ ਦੀ ਲਾਸ਼ ਕੋਲੋਂ ਨਿਕਲਾ ਤੇ ਤਾਂ ਵੀ ਮੈਂ ਤੇਰਾ ਹਾਂ। ਇਹ ਹੈ ਪ੍ਰੀਤ ਦਾ ਸ਼ਿਖਰ। ਉਰਦੂ ਦੇ ਅਦੀਬ ਨੇ ਬੜੇ ਸੋਹਣੇ ਉਹ ਸ਼ੇਰ ਲਿਖਿਆ ਹੈ, ਉਹ ਚਮਕੌਰ ਗੜੀ ਦੇ ਵਿੱਚ ਉਸ ਰਾਤ ਨੂੰ, ਸਿਰ ਮੈਂ ਇਸ ਕਰਕੇ ਲੈ ਲਿਆ ਪ੍ਰਕਰਨ, ਇਹ ਨਹੀਂ ਕਿ ਭਲਾ ਹੋਵੇ ਤੇ ਤੂੰ ਮੇਰਾ, ਹਜ਼ੂਰ ਨੇ ਉੱਤੇ ਫਰਮਾਇਆ ਕਿ ਲੇਟ ਗਏ ਕੁਛ ਖਾਕ ਪੇ ਜੀ ਪੋਸ਼ ਬਿਛਾ ਕਰ, ਪਹਿਰਾ ਲੱਗੇ ਦੇਨੇ ਕਈ ਤਲਵਾਰ ਉਠਾ ਕਰ, ਗੋਬਿੰਦ ਵੀ ਸ਼ਬ ਬਾਸ ਵੇਖੇ ਮੇਮੇ ਜਾ ਕਰ, ਦੇਖਾ ਤੋ ਵਹਾਂ ਬੈਠੇ ਹੈ ਗਰਦਨ ਕੋ ਝੁਕਾ ਕਰ, ਵਾਹਿਗੁਰੂ 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 ਹੈ ਮੂੰਹ ਸੇ ਨਿਕਲਤਾ, ਖੈ ਤੂੰ ਹੀ ਕੀ ਤੂੰ 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 ਹੈ ਮੂੰਹ ਸੇ ਨਿਕਲਤਾ, ਜਬ ਡੇਢ ਗੜੀ ਰਾਤ ਗੁਜ਼ਰੀ ਜ਼ਿਕਰੇ ਖੁਦਾ ਮੇ, ਖੈਮੇ ਸੇ ਨਿਕਲ ਆਏ ਸਰਕਾਰ ਹਵਾ ਮੇ, ਕਦਮੋ ਸੇ ਟਹਿਲਤੇ ਥੇ ਮਗਰ ਦਿਲ ਥਾ ਦੁਆ ਮੇ, ਬੋਲੇ ਐ ਖੁਦਾਵੰਦ ਖੁਸ਼ ਹੂੰ ਤੇਰੀ ਰਜ਼ਾ ਮੇ, ਕਰਤਾਰ ਸੇ ਕਹਤੇ ਥੇ ਗੋਇਆ ਰੂਬਰੂ ਹੋਕਰ, ਕਲ ਜਾਊਂਗਾ ਮੈਂ ਚਮਕੌਰ ਸੇ ਸੁਰਖਰੂ ਹੋਕਰ, ਮੈਂ ਤੇਰਾ ਹੂੰ ਮੇਰੇ ਬੱਚੇ ਵੀ ਤੇਰੇ ਖੈ ਮੌਲਾ, ਥੇ ਤੇਰੇ ਖੈ ਤੇਰੇ ਰਹੇਂਗੇ ਤੇਰੇ ਦਾਤਾ, ਜਿਸ ਹਾਲ ਮੇ ਰੱਖੇ ਵੋਈ ਖਾਲ ਖੈ ਖੱਚਾ, ਯੁਜ ਸ਼ੁਕਰ ਕਾ ਆਨੇ ਪੇ ਜ਼ਬਾਂ ਪਰ ਨਹੀਂ ਸ਼ਿਕਵਾ, ਮੇਰੇ ਮਾਲਕ ਮੈਂ ਕੇਵਲ ਤੇਰਾ ਸ਼ੁਕਰ ਕਰਾਂਗਾ, ਮੈਂ ਸ਼ਿਕਵੇ ਕਦੀ ਨਹੀਂ ਦਿਆਂ। ਮੈਂ ਬੇਨਤੀ ਕਰਾਂਗਾ ਭਾਈ ਗੁਰਸਿੱਖੋ, ਇਹ ਪ੍ਰੀਤ ਨਹੀਂ, ਇਹ ਕਨੇਈ ਆਸ਼ਕੀ ਦੂਜੇ ਲੱਗੇ ਜਾਏ, ਨਾਨਕ ਆਸ਼ ਕਾਂਡੀਏ ਸਾਦੀ ਰਹੇ ਸਮਾਏ, ਚੰਗਾ ਚੰਗਾ ਕਰ ਮੰਨੇ, ਜਿੱਦਣ ਚੰਗਾ ਹੋਇਆ ਤੇ ਮੇਰਾ ਮਾਲਕ ਚੰਗਾ, ਮੰਦਾ ਮੰਦਾ ਹੋਏ ਤੇ ਜਿੱਦਣ ਨੁਕਸਾਨ ਹੋਇਆ ਕਹਿ ਦਿੱਤਾ ਰੱਬ ਨੀ ਕੀਤਾ। ਵੈਸੇ ਉਂਝ ਨਾ ਕਥਾ ਵਾਚ ਕੇ ਅਕਸਰ ਗੱਲ ਸੁਣਾਉਂਦੇ, ਜਦੋਂ ਤਾਂ ਕੁਝ ਹੋ ਜਾ ਚੰਗਾ ਕੰਮ ਪ੍ਰਾਪਤੀ, ਫਿਰ ਬੰਦਾ ਵੇਖੋ ਪੁਲ ਬਣਦਾ, ਮੈਂ ਆਹ ਕੀਤਾ ਮੈਂ ਆਹ ਕੀਤਾ, ਇੰਨੇ ਸੰਘਰਸ਼ ਤੋਂ ਬਾਅਦ ਮੈਂ ਇਸ ਮੰਜ਼ਿਲ ਤੇ ਪਹੁੰਚਿਆ, ਤੇ ਜਿੱਦਣ ਬਾਜੀ ਪੁੱਠੀ ਪੈ ਜਾਏ ਉਦਣ ਕਹਿੰਦਾ ਰੱਬ ਨੂੰ ਇਹੀ ਮਨਜ਼ੂਰ ਸੀ। ਇਹਦਾ ਮਤਲਬ ਚੰਗਾ ਤਾਂ ਆਪਣੇ ਖਾਤੇ ਤੇ ਪੁੱਠਾ ਕੰਮ ਜਿਹੜਾ ਰੱਬ ਦੇ ਖਾਤੇ ਪਾ ਦਿੱਤਾ, ਫਿਰ ਰੱਬ ਨੇ ਕਰ ਦਿੱਤਾ। ਮਹਾਰਾਜ ਕਹਿੰਦੇ ਨਹੀਂ ਭਲਿਓ, ਚੰਗਾ ਚੰਗਾ ਕਰਮ ਨੇ ਮੰਦਾ ਮੰਦਾ ਹੋਏ, ਆਸ਼ਕ ਇਹ ਨਾ ਆਖੀਐ ਜੇ ਲੇਖੈ ਵਰਤੈ, ਸੋਏ ਸਤਿਗੁਰੂ ਜੀ ਦਾ ਬਚਨ, ਜਿੱਚਰ ਇਹਦੇ ਕੋਲ ਭਲਾ ਹੈ ਓਨੀ ਦੇਰ ਤੱਕ ਭਲਾ ਜਿੰਨੀ ਦੇਰ ਤੱਕ ਰੱਬ ਦਾ ਦਿੱਤਾ ਲੈ ਰਿਹਾ ਹੈ, ਪਰ ਜਦੋਂ ਨਾ ਮਿਲੇ ਫਿਰ ਪ੍ਰੀਤ ਤਿੜਕਣ ਲੱਗੀ। ਆਓ ਪੌੜੀ ਵਿੱਚ ਗੁਰੂ ਰਾਮਦਾਸ ਉਹਨਾਂ ਪੁੱਗੀਆਂ ਹੋਈਆਂ ਗੁਰਮੁਖ ਰੂਹਾਂ ਦਾ ਜ਼ਿਕਰ ਕਰਦੇ ਨੇ, ਜਿਨ੍ਹਾਂ ਨੇ ਕਿਸੇ ਵੀ ਹਾਲਾਤ ਵਿੱਚ ਆਪਣੇ ਸਾਈਂ ਦੀ ਪ੍ਰੀਤ ਟੁੱਟਣ ਨਹੀਂ ਦਿੱਤੀ ਪੌੜੀ।
ਜਿਨ ਜਿਨ ਉਪਾਏ ਜੀ ਤਿੰਨ ਹਰ ਰੱਖਿਆ।
ਗੁਰੂ ਰਾਮਦਾਸ ਬਖਸ਼ਿਸ਼ ਕਰਦੇ ਨੇ, ਜਿਨ੍ਹੇ ਆ ਜੀਵ ਪੈਦਾ ਕੀਤੇ ਪਰਮਾਤਮਾ ਨੇ, ਉਹਨੇ ਹੀ ਕਿਰਪਾ ਕਰਕੇ ਇਹਨਾਂ ਜੀਵਾਂ ਦੀ ਰੱਖਿਆ ਕੀਤੀ, ਸੰਭਾਲ ਕੀਤੀ ਹੈ।
ਅੰਮ੍ਰਿਤ ਸੱਚਾ ਨਾਉ ਭੋਜਨ ਚਾਖਿਆ।
ਜਿਨ੍ਹਾਂ ਨੇ ਆਪਣੇ ਅੰਦਰ ਦੀ ਪ੍ਰੀਤ ਖਿੰਡਨ ਨਾ ਦਿੱਤੀ, ਨੀਯਤ ਰਾਸ ਰੱਖੀ, ਉਹਨਾਂ ਨੇ ਫਿਰ ਨਾਮ ਅੰਮ੍ਰਿਤ ਭੋਜਨ ਨੂੰ ਚਖਿਆ, ਨਾਮ ਅੰਮ੍ਰਿਤ ਭੋਜਨ ਦਾ ਆਨੰਦ ਮਾਣਿਆ ਹੈ।
ਤਿਬਤ ਰਹੇ ਆਗਾਏ ਮਿਟੇ ਪਪਾਖਿਆ।
ਸੱਚਮੁੱਚ ਉਹ ਪੂਰਨ ਤੌਰ ਤੇ ਸੰਤੁਸ਼ਟ ਹੋ ਗਏ। ਉਹਦੇ ਅੰਦਰ ਉਹਨਾਂ ਦੇ ਅੰਦਰ ਦੀ ਜਿੰਨੀ ਵੀ ਭੁੱਖ ਸੀ ਪਹਿਲਾਂ ਨਹੀਂ ਸੀ ਜਾ ਰਹੀ, ਪਰ ਜਦੋਂ ਨਾਮ ਨਾਲ ਸਿਮਰਨ ਨਾਲ ਬਾਣੀ ਨਾਲ ਜੁੜੇ ਸਾਰੀ ਭੁੱਖ ਹੀ ਚਲੀ ਗਈ। ਉਹ ਪਤਾ ਕਿਉਂ ਚਲੀ ਗਈ? ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਾਰੇ ਮਨ ਦੇ ਫੁਰਨੇ ਇੱਛਾਵਾਂ ਪੂਰੀਆਂ ਹੋ ਗਈਆਂ। ਨਾਨਕ ਭੁੱਖਾ ਤਾਂ ਰੱਜੈ ਜਾਂ ਗੁਣ ਕਹਿ ਗੁਣੀ ਸਮਾਏ। ਸੱਚੀ ਗੱਲ, ਉਹ ਤ੍ਰਿਪਤ ਹੋ ਗਿਆ। ਕਹਿਣ ਲੱਗੀ ਤ੍ਰਿਪਤ ਪਈ ਸੱਚ ਭੋਜਨ ਖਾਇਆ, ਅੰਦਰੋਂ ਰੱਜ ਗਏ। ਹਜ਼ੂਰ ਕਹਿੰਦੇ ਨੇ ਉਹਨਾਂ ਦੀ ਕਿਸੇ ਕਿਸਮ ਦੀ ਹੁਣ ਤ੍ਰਿਸ਼ਨਾ ਨਹੀਂ।
ਸਭ ਅੰਦਰ ਇੱਕ ਵਰਤੈ ਕਿਨ ਵਿਰਲੈ ਲਾਖਿਆ।
ਸਾਰਿਆਂ ਅੰਦਰ ਇੱਕ ਪਰਮਾਤਮਾ ਵਰਤਦਾ, ਕਿਸੇ ਟਾਵੇਂ ਟਾਵੇਂ ਨੂੰ ਸਮਝ ਪੈਂਦੀ ਏ। ਚੰਗੇ ਵਿੱਚ ਵੀ ਉਹ ਹੋਵੇ ਤੇ ਮੰਦੇ ਵਿੱਚ ਵੀ ਉਹ, ਬੁਰੇ ਵਿੱਚ ਵੀ ਉਹ ਹੈ ਤੇ ਭਲੇ ਵਿੱਚ ਵੀ ਉਹ ਹੈ। ਉਹਨੂੰ ਫਿਰ ਕਹਿੰਦੇ ਨੇ ਬ੍ਰਹਮ ਨੇਸ਼ਟੀ, ਜਿਹਨੂੰ ਬ੍ਰਹਮ ਹੀ ਦਿਸੇ ਤੇ ਜਦੋਂ ਕੋਈ ਬੋਲੇ ਤੇ ਕੇਵਲ ਬ੍ਰਹਮ ਹੀ ਸੁਣੇ, ਤੇ ਉਹਨੂੰ ਫਿਰ ਕਹਿੰਦੇ ਨੇ ਬ੍ਰਹਮ ਸਰੋਤਰੀ। ਇਹਨੂੰ ਸੁਣਦਾ ਵੀ ਰੱਬ ਹੈ, ਇਹਨੂੰ ਦਿਸਦਾ ਵੀ ਪਰਮਾਤਮਾ ਹੈ। ਸਾਰਿਆਂ ਵਿੱਚ ਰਵੇ ਹੈ, ਪਰ ਕਿਸੇ ਵਿਰਲੇ ਵਿਰਲੇ ਨੂੰ ਪਤਾ ਲੱਗਾ, ਨਹੀਂ ਤਾਂ ਜ਼ਿਆਦਾਤਰ ਇਹੀ ਪਤਾ ਨਹੀਂ ਲੱਗਦਾ ਵੀ ਮੇਰੇ ਅੰਦਰ ਵੀ ਗਏ ਕਿ ਨਹੀਂ। ਸੱਚੀ ਗੱਲ ਕਿ ਕੱਪੜੇ ਦੇ ਥੱਲੇ ਲਾਲ ਪਿਆ ਤੇ ਬਾਹਰ ਲੱਭਦਾ ਫਿਰਦਾ, ਐਸ ਕਾਇਆਂ ਦੇ ਕੱਪੜੇ ਥੱਲੇ ਹੀਰਾ ਪਿਆ ਤੇ ਵਿਚਾਰਾ ਘਰ ਦਾ ਹੀਰਾ ਛੱਡ ਕੇ ਬਾਹਰ ਟੱਕਰਾਂ ਮਾਰੀ ਜਾਂਦਾ। ਕਿਸੇ ਵਿਰਲੇ ਨੂੰ ਸਮਝ ਪੈ ਗਈ, ਉਹਨਾਂ ਨੇ ਪਰਿਪੂਰਨ ਪਰਮਾਤਮਾ ਨੂੰ ਅੰਦਰ ਬਾਹਰ ਦੇਖਿਆ ਹੈ।
ਜਨ ਨਾਨਕ ਭਏ ਨਿਹਾਲ ਪ੍ਰਭ ਕੀ ਪਾਖਿਆ।
ਸਤਿਗੁਰੂ ਗੁਰੂ ਰਾਮਦਾਸ ਬਖਸ਼ਿਸ਼ ਕਰਦੇ ਨੇ ਭਾਈ, ਉਹ ਸੇਵਕ ਨਿਹਾਲ ਹੋ ਗਏ ਜਿਨ੍ਹਾਂ ਦਾ ਪੱਖ ਕਰਤੇ ਪੁਰਖ ਵਾਹਿਗੁਰੂ ਨੇ ਕੀਤਾ। ਸਾਧ ਸੰਗਤ, ਇਹਨਾਂ ਦੋ ਸ਼ਲੋਕਾਂ ਦਾ ਭਾਵ ਪਹਿਲੇ ਸ਼ਲੋਕ ਦਾ ਬੜਾ ਸਪਸ਼ਟ। ਨੀਯਤ ਵਾਲੇ ਪਾਸੇ ਤੁਰੀਏ, ਮਨ ਦਾ ਪਹਿਰਾ ਦਈਏ, ਮੇਰਾ ਮਨ ਕੀ ਕਰਦਾ ਪਿਆ। ਜੇ ਨੀਯਤ ਰਾਸ ਹੋਵੇਗੀ ਮਿਲਦਿਆਂ, ਕੋਈ ਦੇਰੀ ਨਹੀਂ, ਕੋਈ ਵਿਦੇਸ਼ ਨਹੀਂ, ਕੋਈ ਦੂਰ ਨਹੀਂ, ਕੋਈ ਜਨਮਾਂ ਦੀ ਦੂਰੀ ਨਹੀਂ, ਨੀਯਤ ਰਾਸ ਤੇ ਅੱਜ ਹੀ ਪਾ। ਦੂਜਾ ਬਚਨ, ਭਲਾ ਹੋਵੇ ਬੁਰਾ ਹੋਵੇ ਇੱਕੋ ਅਰਦਾਸ ਕਰੀ, ਦਾਤਾ ਮੇਰੇ ਸੀਨੇ ਵਿੱਚੋਂ ਤੇਰੇ ਪਿਆਰ ਦੀ ਕਿਤੇ ਵੀ ਤੇੜ ਨਾ। ਇਹ ਬਖਸ਼ਿਸ਼ ਕਰੀ ਪੌੜੀ ਵਿੱਚ, ਜਿਨ੍ਹਾਂ ਨੇ ਸਾਈ ਨੂੰ ਪਾਇਆ ਉਹ ਆਪਣੀ ਜ਼ਿੰਦਗੀ ਵਿੱਚ ਪੂਰਨ ਤੌਰ ਤੇ ਸੰਤੁਸ਼ਟ ਹੋ ਗਏ। ਆਓ, ਸਤਿਗੁਰੂ ਗੁਰੂ ਰਾਮਦਾਸ ਮਹਾਰਾਜ, ਕੱਲ ਹਜ਼ੂਰ ਦਾ ਪੁਰਬ ਹੈ, ਸੱਚੇ ਪਾਤਸ਼ਾਹ ਨੇ ਸਭ ਨੂੰ ਖੁਸ਼ੀਆਂ ਵੰਡਣੀਆਂ ਨੇ, ਆਪਾਂ ਵੀ ਗੁਰੂ ਰਾਮਦਾਸ ਦੇ ਚਰਨਾਂ ਵਿੱਚੋਂ ਖੁਸ਼ੀ ਪ੍ਰਾਪਤ ਕਰ ਸਕੀਏ। ਅੰਤਲੇ ਬਚਨ ਗੁਰੂ ਪਿਆਰਿਆਂ ਤੋਂ ਸਰਵਣ ਕਰੋ ਜੀ।
ਸਭ ਅੰਦਰ ਇੱਕ ਵਰਤੈ ਕਿਨ ਵਿਰਲੈ ਲਾਖਿਆ। ਜਨ ਨਾਨਕ ਭਏ ਨਿਹਾਲ ਪ੍ਰਭ ਕੀ ਪਾਖਿਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।